दंडौत बंधन अनेक बार सर्व कला समरथ डोलन तेरा खो प्रभु नानक दे कर हथ ज्ञान अंजन गुरदियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर कृष्ण सच्चे पातशाह जी दा पावन पवित्र इतिहास साहब जी श्रवण कर रहे हो। इतिहास इथों तक पहुंचा है। सतगुरु हर कृष्ण सच्चे पातशाह जी कहिंदे ने कि जो आदि ग्रंथ है यही अज तों बाद तुहाडा गुरु होवेगा। जिहड़ा श्रद्धालु होवेगा ओनू हर एक चीज प्राप्त होवेगी। सतगुरु जी कहिंदे ने कि शरीर ते खत्म हो जांदे ने, ਇਹ ਆਦਿ ਗ੍ਰੰਥ ਖਤਮ ਨਹੀਂ ਹੋਵੇਗਾ। ਇਸ ਕਰਕੇ ਇਹੀ ਗੁਰੂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਆਖਿਆ ਕਿ ਇਹਦੇ ਹੀ ਦਰਸ਼ਨ ਕਰੋ, ਇਹਨੂੰ ਹੀ ਮੱਥਾ ਟੇਕੋ। ਜੇਕਰ ਇਸ ਤਰ੍ਹਾਂ ਕਰੋਗੇ ਤੁਹਾਡੇ ਸਾਰੇ ਵਿਕਾਰ ਖਤਮ ਹੋ ਜਾਣਗੇ ਤੇ ਗਿਆਨ ਦੀ ਪ੍ਰਾਪਤੀ ਹੋਵੇਗੀ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਇਮ ਸੁਣ ਕਰ ਸਤ ਗੁਰ ਕੀ ਬਾਣੀ ਸਬਨ ਬਿਲੋਚਨ ਤੇ ਬਹਿ ਪਾਣੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ, ਉਸ ਵੇਲੇ ਸਾਰਿਆਂ ਨੇ ਬਚਨਾਂ ਨੂੰ ਸੁਣਿਆ ਤੇ ਸਾਰਿਆਂ ਦੀਆਂ ਅੱਖਾਂ ਦੇ ਵਿਚੋਂ ਹੰਝੂਆਂ ਦਾ ਪਾਣੀ ਡਿੱਗਣ ਲੱਗਾ। ਗੁਰ ਜੀਵਨ ਕੀ ਆਸ ਚੁਕਾਈ ਦੁਰਲਭ ਦਰਸ ਨਹੀਂ ਪੁਨ ਪਾਈ। ਹੁਣ ਸਾਰੇ ਦੇ ਸਾਰੇ ਇਹ ਸੋਚਦੇ ਨੇ ਕਿ ਸਤਿਗੁਰਾਂ ਨੇ ਤੇ ਸਾਫ਼ ਹੀ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਚਲੇ ਜਾਣਾ, ਮੇਰੇ ਤੋਂ ਬਾਅਦ ਗ੍ਰੰਥ ਨੂੰ ਗੁਰੂ ਮੰਨਿਓ। ਇਸ ਕਰਕੇ ਸਤਿਗੁਰਾਂ ਵਾਲੇ ਪਾਸੇ ਸਾਰਿਆਂ ਦਾ ਧਿਆਨ ਜੁੜ ਗਿਆ ਹੈ। ਗੁਰ ਜੀਵਨ ਕੀ ਆਸ ਚੁਕਾਈ ਕਿ ਸਤਿਗੁਰੂ ਜੀ ਹੁਣ ਜੀਵਤ ਰਹਿਣਗੇ ਇਸ ਸਰੀਰ ਦੇ ਵਿਚ, ਇਹ ਆਸ ਸਾਰਿਆਂ ਨੇ ਛੱਡ ਦਿੱਤੀ ਹੈ। ਦੁਰਲਭ ਦਰਸ ਨਹੀਂ ਪੁਨ ਪਾਈ, ਸਾਰੇ ਸੋਚਦੇ ਨੇ ਕਿ ਜਿਹੜਾ ਸਤਿਗੁਰਾਂ ਦਾ ਨਾਂ ਲੱਭਣ ਵਾਲਾ ਦਰਸ਼ਨ ਹੈ, ਜਿਹੜਾ ਕਿ ਬੜਾ ਔਖਾ ਲੱਭਦਾ ਹੈ, ਉਹ ਦਰਸ਼ਨ ਫੇਰ ਨਹੀਂ ਹੋਵੇਗਾ।
ਪੁਨ ਜੈ ਸਿੰਘ ਕਯੋ ਕਰ ਜੋਰੇ ਸ਼ਾਹ ਚਹਿ ਤੁਮ ਚਰਨ ਨਿਹੋਰੇ।
ਇਸ ਤੋਂ ਬਾਅਦ ਜੈ ਸਿੰਘ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਬਾਦਸ਼ਾਹ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ।
ਮਿਲ ਬੇਕੀ ਲਾਲ ਸਹੀ ਰਹੀ ਤਾਂ ਇਹ ਕਾਮਨਾ ਪੂਰੀ ਨਹੀਂ।
ਰਾਜਾ ਕਹਿੰਦਾ ਕਿ ਉਹਦੇ ਮਨ ਦੇ ਵਿਚ ਤੁਹਾਨੂੰ ਮਿਲਣ ਦੀ ਜਿਹੜੀ ਲਾਲਸਾ ਹੈ ਉਹ ਤੇ ਹੁਣ ਵਿੱਚੇ ਹੀ ਰਹਿ ਜਾਵੇਗੀ, ਉਹਦੇ ਮਨ ਦੀ ਕਾਮਨਾ ਕਦੇ ਵੀ ਪੂਰੀ ਨਹੀਂ ਹੋਵੇਗੀ।
ਮੁਝ ਸੋ ਕਹਿਤ ਰਹੋ ਬਹੁ ਬਾਰੀ ਮੈਂ ਰਾਵਰ ਕੀ ਮਰਜ਼ੀ ਧਾਰੀ।
ਰਾਜਾ ਕਹਿੰਦਾ ਕਿ ਬਾਦਸ਼ਾਹ ਨੇ ਬਹੁਤ ਵਾਰੀ ਮੈਨੂੰ ਇਸ ਤਰ੍ਹਾਂ ਆਖਿਆ ਹੈ ਕਿ ਸਤਿਗੁਰਾਂ ਨੂੰ ਅਰਜ ਕਰ ਕਿ ਮੈਂ ਉਹਨਾਂ ਦੇ ਇੱਕ ਵਾਰੀ ਦਰਸ਼ਨ ਕਰਨਾ ਚਾਹੁੰਦਾ ਹਾਂ। ਸੱਚੇ ਪਾਤਸ਼ਾਹ, ਮੈਂ ਤੁਹਾਨੂੰ ਬਹੁਤ ਵਾਰੀ ਅਰਜ ਵੀ ਕੀਤੀ ਪਰ ਤੁਹਾਡੀ ਮਰਜ਼ੀ ਦੇ ਮੁਤਾਬਕ ਉਹਦੇ ਨਾਲ ਮਿਲਾਪ ਹੋ ਨਹੀਂ ਸਕਿਆ।
अब क्या हुकम कहो टिग शाहू, बूझे जब जाए हो पाहू।
राजा कहिंदा है कि ऐस वारी भी उसने ही मेनू आख्या कि सतगुरां दे नाल मिलाप करा दे। हे सच्चे पातशाह, हुण मैं बादशाह नूं जाके की आखांगा, कृपा करके दसो कि मैं जाके की आखां, क्योंकि जदों हुण मैं जावांगा ते ओ फेर मेनू यही गल आखेगा।
श्री हर कृष्ण राव सो कहियो, तिस टिग प्रात हमारो रहियो।
सतगुरु हर कृष्ण सचे पातशाह जी राजे नूं कहिंदे ने, देख राजा, साडा जिहड़ा वड्डा भरा राम राय है ओह ते बादशाह दे कोल पहलां तों ही रहिंदा है।
मन पावत अजमत दिखलाई, जिम पाख्यो तिम ही करवाई।
अपने मन पौंदियां जिहड़ियां करां बातां ने ओह राम राय नूं कह के बादशाह ने देखियां ने, जिवें बादशाह ने आख्या राम राय ने उसे तरीके दे नाल करके दिखा दिता।
साडे त्रै सै वार बिलंद, करा मात हेरी बिद ब्रिंद।
सतगुरु हर कृष्ण सचे पातशाह जी कहिंदे ने कि साढ़े 300 वार वड्डियां करा मातां बहुत प्रकार दियां देखियां बादशाह हजरत ने। आम तौर ते 72 करा मातां दा जिक्र आउंदा है कि राम राय ने 72 करा मातां दिखाईयां, पर जदों इस ग्रंथ दे विच इन्हां करा मातां दी कथा आई सी उस वेले 72 तों किधरे वधीक सन। मैं आप ही कथा कीती है, तुसीं सुनिया भी ने कि उह 72 तों ज्यादा सन। हुण ग्रंथाकार भाई संतोख सिंह जी इह गल लिखदे ने कि सतगुरां ने आख्या कि 350 वार 350 करा मातां राम राय ने दिखाईयां वड्डियां तों वड्डियां।
अपर कहां गुर घर ते चाहत, मिल बेहत जो बहुत उमाहत।
सतगुरु जी कहिंदे ने कि गुरु घर तों हुण होर की चाहुंदा है जिदे वास्ते बार बार मिलन दी चाह प्रगट करदा।
दूती बात पर लोक सिधावन, बिन आनंद रह आनंद पावन।
सतगुरु जी कहिंदे ने कि दूसरी गल है कि बादशाह चाहुंदा है कि परलोक मेरा सौर जावे, परलोक दे विच मैनू कोई संकट ना आवे, मैं आनंद दे नाल परलोक पहुंचा।
तिस हित शब्द पठावन करियो, श्री गुर नानक यथा उचरियो।
ते सतगुरु जी कहिंदे ने कि उस दे परलोक नूं सवारण दे वास्ते असीं इक शब्द सतगुरु नानक देव सच्चे पातशाह जी दा लिख के भी बादशाह नूं भेज दिता।
करै कमावण शुभ गत पावै, बिना कमाए हाथ ना आवै।
जेकर उस शब्द दी कमाई करेगा, भाव के उस दे अनुसार चलेगा ते चंगी गति दी प्राप्ति होवेगी, पर जेकर शब्द दे अनुसार ना चलिया ते फिर कोई भी जिहड़ी चंगी गति है ओह हत्थ दे विच नहीं आवेगी।
हम सो मिलन काज है दोए, पूरब ही प्राप्त ते सोए।
सतगुरु हर कृष्ण सच्चे पातशाह जी राजे नूं कहिंदे ने कि साडे नाल बादशाह दे मिलाप दे सिर्फ दो कारण सन, ते सतगुरु जी कहिंदे ने कि पहला ही ओह दोवें जिहड़े कारण ने ओह पूरे हो गए ने। इक ते बादशाह शक्तियां देखणियां चाहुंदा सी, ओह शक्तियां ते पहला ही राम राय ने बड़ियां दिखा दित्तियां ने। दूसरी गल, परलोक नूं सवारण दी उसने कीती सी, ते सतगुरु सच्चे पातशाह जी कहिंदे ने कि गुरु नानक दा शब्द भी उस नूं लिख के भेज दिता है। जेकर ओहदी कमाई करेगा ओहदे ते चलेगा ते परलोक सौर जाएगा। हुण पिछे इतिहास दे विच इस गल दा जिक्र आया सी कि सतगुरु नानक देव सच्चे पातशाह जी दा शब्द बादशाह नूं लिख के घल्या सतगुरां ने। सतगुरु जी कहिंदे ने दो ही कारण सी, ओह दोवें ते पहलां ही पूरे हो गए ने, इस करके सानूं मिलण दी कोई लोड़ ही नहीं।
अपर तीसरो काज न कोई, जिस ते मेल हमारो होई।
ਸਤਿਗੁਰੂ ਜੀ ਕਹਿੰਦੇ ਨੇ ਦੋ ਹੀ ਕੰਮ ਸਨ, ਉਹ ਦੋਵੇਂ ਦੇ ਦੋਵੇਂ ਪੂਰੇ ਹੋ ਚੁੱਕੇ ਨੇ, ਤੀਜਾ ਤੇ ਕੋਈ ਕੰਮ ਹੀ ਨਹੀਂ ਹੈ ਕਿ ਜਿਹਦੇ ਵਾਸਤੇ ਸਾਡਾ ਮੇਲ ਬਾਦਸ਼ਾਹ ਦੇ ਨਾਲ ਹੋਵੇ।
ਇਹ ਬਾਰਤਾ ਕਹੀਏ ਜਾਏ, ਸਿਮਰੋ ਵਾਹਿਗੁਰੂ ਸੁਖ ਪਾਏ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਰਾਜੇ ਨੂੰ ਕਹਿੰਦੇ ਨੇ ਕਿ ਇਹ ਜਿਹੜੀ ਵਾਰਤਾ ਹੈ ਇਹ ਬਾਦਸ਼ਾਹ ਨੂੰ ਸਾਡੇ ਵੱਲੋਂ ਸੁਣਾ ਦੇਵੀ, ਉਸ ਨੂੰ ਆਖੀ ਕਿ ਵਾਹਿਗੁਰੂ ਸੱਚੇ ਨਾਮ ਦਾ ਜਾਪ ਕਰ, ਸੁਖ ਦੀ ਪ੍ਰਾਪਤੀ ਹੋਵੇਗੀ।
ਸੰਤਨ ਸੰਗ ਨਹੀਂ ਕਰ ਅਰਨਾ, ਤਿਨਕੋ ਕਹਿਓ ਆਪ ਸਿਰ ਜਰਨਾ।
ਇਸ ਤੋਂ ਇਲਾਵਾ ਬਾਦਸ਼ਾਹ ਨੂੰ ਇਹ ਵੀ ਆਖ ਦੇਵੀ ਕਿ ਸੰਤਾਂ ਦੇ ਨਾਲ ਅੜਨਾ ਬਿਲਕੁਲ ਵੀ ਚੰਗੀ ਗੱਲ ਨਹੀਂ ਹੁੰਦੀ, ਸਗੋਂ ਸੰਤਾਂ ਦੇ ਆਖੇ ਹੋਏ ਬਚਨ ਨੂੰ ਜਰਨਾ ਸਿੱਖੇ।
ਇਮ ਕਹਿ ਮੌਣ ਧਰੀ ਗੁਣ ਖਾਨੀ, ਉਠਿਓ ਭੂਪ ਤਬ ਬੰਧਨ ਠਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਕੇ ਫੇਰ ਸਤਿਗੁਰੂ ਜੀ ਜੋ ਕਿ ਗੁਣਾਂ ਦੀ ਖਾਨ ਨੇ ਉਹ ਚੁੱਪ ਹੋ ਗਏ ਨੇ। ਨਮਸਕਾਰ ਕਰਕੇ ਰਾਜਾ ਉੱਠ ਪਿਆ।
ਗਮਨਿਓ ਨੌਰੰਗ ਕੇ ਟਿਗ ਗਯੋ, ਸਰਬ ਬਿਰਤਾਂਤ ਸੁਨਾਵਤ ਪਯੋ।
ਸਤਿਗੁਰਾਂ ਨੂੰ ਨਮਸਕਾਰ ਕਰਕੇ ਫਿਰ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਾਜਾ ਜੈ ਸਿੰਘ ਪਹੁੰਚਿਆ ਹੈ ਤੇ ਸਤਿਗੁਰਾਂ ਵਾਲੇ ਪਾਸੇ ਦਾ ਸਾਰਾ ਬਿਰਤਾਂਤ ਉਸਨੇ ਬਾਦਸ਼ਾਹ ਨੂੰ ਜਾ ਕੇ ਸੁਣਾਇਆ।
ਤਬੇ ਸ਼ਾਹ ਬੋਲਿਓ ਨਿਪ ਸਾਥ, ਰਾਖੋ ਸੁਧ ਤੁਮ ਜੈਪੁਰ ਨਾਥ।
ਜਦੋਂ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਜੀ ਸਰੀਰ ਛੱਡਣ ਵਾਲੇ ਨੇ ਤੇ ਰਾਜੇ ਨੂੰ ਕਹਿੰਦਾ ਕਿ ਹੇ ਰਾਜਾ ਜੈ ਸਿੰਘ ਤੂੰ ਚੰਗੇ ਤਰੀਕੇ ਦੇ ਨਾਲ ਖਬਰ ਰੱਖੀ।
ਤਨ ਕੋ ਤਜੈ ਆਣ ਸੁਧ ਦੀਜੈ, ਮੋਹ ਬਿਨ ਕਹੇ ਦਾਹ ਨਹੀਂ ਕੀਜੈ।
ਬਾਦਸ਼ਾਹ ਰਾਜੇ ਨੂੰ ਕਹਿੰਦਾ ਕਿ ਦੇਖ ਖਬਰ ਹਮੇਸ਼ਾ ਲੈਂਦਾ ਰਵੀ, ਜਦੋਂ ਹੀ ਸਤਿਗੁਰੂ ਜੀ ਸਰੀਰ ਨੂੰ ਛੱਡਣਗੇ ਉਸੇ ਵੇਲੇ ਮੈਨੂੰ ਆਣ ਕੇ ਖਬਰ ਦੇਵੇ। ਮੈਂ ਤੈਨੂੰ ਇਹ ਤਾਕੀਦ ਕਰਦਾ ਹਾਂ ਕਿ ਮੇਰੇ ਪੁੱਛੇ ਤੋਂ ਬਗੈਰ ਸਤਿਗੁਰਾਂ ਦਾ ਸੰਸਕਾਰ ਨਹੀਂ ਕਰਨਾ।
ਨਿਸ ਕੈ ਦਿਨ ਹੋਵੈ ਤਿਸ ਕਾਲ, ਤਨ ਤਿਆਗੈ ਸੁਧ ਦੇਹੋ ਉਤਾਲ।
ਬਾਦਸ਼ਾਹ ਕਹਿੰਦਾ ਰਾਤ ਹੋਵੇ ਭਾਵੇਂ ਦਿਨ ਹੋਵੇ ਭਾਵੇਂ ਕੋਈ ਵੀ ਸਮਾਂ ਹੋਵੇ, ਉਸੇ ਵੇਲੇ ਜਦੋਂ ਸਤਿਗੁਰੂ ਜੀ ਸਰੀਰ ਛੱਡਣਗੇ ਮੈਨੂੰ ਖਬਰ ਤੂੰ ਉਸੇ ਵੇਲੇ ਪਹੁੰਚਾ ਦੇ।
ਇਤੋ ਪ੍ਰਸੰਗ ਸ਼ਾਹ ਟਿਗ ਪਯੋ, ਜੈ ਸਿੰਘ ਨਿਜ ਕਰ ਕੋ ਚਲ ਗਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਾਦਸ਼ਾਹ ਦੇ ਵਿੱਚ ਤੇ ਰਾਜੇ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ। ਉਸ ਤੋਂ ਬਾਅਦ ਜੈ ਸਿੰਘ ਆਪਣੇ ਘਰ ਨੂੰ ਚਲਾ ਗਿਆ।
ਸੋਦੇ ਹਿਤੇ ਆਪਣੇ ਮਨ ਜ ਪਠਾਏ, ਕਹੇ ਉਕ ਸੁਣਿਆ ਵੋ ਉਤ ਲਾਏ।
ਖਬਰ ਰੱਖਣ ਦੇ ਵਾਸਤੇ ਆਪਣੇ ਆਦਮੀ ਨੂੰ ਭੇਜ ਦਿੱਤਾ ਹੈ ਰਾਜੇ ਜੈ ਸਿੰਘ ਨੇ ਕਿ ਜਦੋਂ ਵੀ ਸਤਿਗੁਰੂ ਜੀ ਸਰੀਰ ਨੂੰ ਛੱਡਣ ਛੇਤੀ ਆਣ ਕੇ ਮੈਨੂੰ ਖਬਰ ਦਿਓ।
ਇਸ ਪ੍ਰਕਾਰ ਦਿਨ ਭਾਇਓ ਬਿਰਤੰਤ, ਸੰਧਿਆ ਸਮੇ ਗੁਰੂ ਭਗਵੰਤ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਹ ਸਾਰੇ ਦਾ ਸਾਰਾ ਦਿਨ ਬਤੀਤ ਹੋਇਆ, ਆਖਰਕਾਰ ਸ਼ਾਮਾਂ ਪੈ ਗਈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸੂਰਜ ਅਸਤਿਓ ਪ੍ਰਾਂਚ ਦਿਸ਼, ਪਾ ਸੰਧਿਆ ਕੋ ਕਾਲ, ਆਏ ਜਾਏ ਸਿੱਖ ਪੁਰੀ ਤੇ ਦਰਸ ਗੁਰੂ ਕਿਰਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਜ ਅਸਤ ਹੋ ਗਿਆ, ਸ਼ਾਮਾਂ ਦਾ ਵੇਲਾ ਹੋ ਗਿਆ, ਆਣ ਆਣ ਕੇ ਸਿੱਖ ਪੁਰੀ ਦੇ ਸਾਰੇ ਦਰਸ਼ਨ ਕਰਦੇ ਨੇ ਕਿਰਪਾਲੂ ਗੁਰੂ ਜੀ ਦਾ।
ਬ੍ਰਿੰਦ ਮਸੰਦ ਥਿਰੇ ਸਭ ਆਏ, ਜੇ ਗੁਰ ਬਖਸ਼ ਆਦ ਮੁਖ ਗਾਏ।
ਕਵੀ ਜੀ ਲਿਖਦੇ ਨੇ ਸਾਰੇ ਦੇ ਸਾਰੇ ਮਸੰਦ ਪਹੁੰਚ ਗਏ ਨੇ, ਜਿਨ੍ਹਾਂ ਦੇ ਵਿੱਚ ਮੁਖੀਆ ਹੈ ਗੁਰਬਖਸ਼।
ਅੰਤਰ ਵਹਿਰ ਪੀਰ ਬਹੁ ਹੋਈ, ਧਰ ਸ਼ੋਕ ਬੋਲਤ ਨਹੀਂ ਕੋਈ।
ਅੰਦਰ ਤੇ ਬਾਹਰ ਹਰ ਇੱਕ ਜਗ੍ਹਾ ਦੇ ਉੱਤੇ ਸੰਗਤਾਂ ਦੀ ਭੀੜ ਜੁੜ ਗਈ ਹੈ। ਸਾਰੇ ਦੇ ਸਾਰੇ ਸ਼ੋਕ ਨੂੰ ਧਾਰਨ ਕਰਦੇ ਨੇ ਪਰ ਕੋਈ ਬੋਲਦਾ ਨਹੀਂ।
ਦਰਸ਼ਨ ਕਰੈ ਵਹਿਰ ਥਿਰ ਹੋਏ, ਵਾਹਿਗੁਰੂ ਸਿਮਰਤ ਸਭ ਕੋਏ।
ਦਰਸ਼ਨ ਕਰਦੇ ਨੇ ਬਾਹਰ ਹੀ ਰੁਕ ਕੇ ਤੇ ਸਾਰੇ ਦੇ ਸਾਰੇ ਵਾਹਿਗੁਰੂ ਨਾਮ ਦਾ ਜਾਪ ਕਰ ਰਹੇ ਨੇ।
ਪੁਰ ਕੀ ਸੰਗਤ ਕੇ ਸਿੱਖ ਸਿਆਣੇ, ਗੁਰ ਚਰਿੱਤਰ ਤੇ ਔਰ ਬਿਸ ਮਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦਿੱਲੀ ਸ਼ਹਿਰ ਦੇ ਜਿੰਨੇ ਵੀ ਸਿਆਣੇ ਸਿੱਖ ਨੇ ਉਹ ਸਤਿਗੁਰਾਂ ਦੇ ਚਰਿੱਤਰ ਨੂੰ ਸੁਣ ਕੇ ਤੇ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ।
ਸਭ ਗੁਰ ਬਖਸ਼ ਸੰਗ ਮਿਲ ਕਹਿਓ, ਆਪ ਮਿਲ ਗੁਰ ਦਰਸ਼ਨ ਕੋ ਲਹਿਓ।
ਜਿਹੜੇ ਸਿਆਣੇ ਸਿਆਣੇ ਤੇ ਵਿਚਾਰਵਾਨ ਸਿੱਖ ਸਨ ਉਹ ਸਾਰੇ ਦੇ ਸਾਰੇ ਮੁੱਖ ਮਸੰਦ ਗੁਰਬਖਸ਼ ਨੂੰ ਆਣ ਕੇ ਮਿਲੇ ਨੇ। ਕਹਿੰਦੇ ਨੇ ਅਬ ਮਿਲ ਗੁਰ ਦਰਸ਼ਨ ਕੋ ਲਹਿਓ, ਇਸ ਵੇਲੇ ਤੇ ਸਤਿਗੁਰਾਂ ਦਾ ਸਰੀਰ ਹੈ, ਉਹਨਾਂ ਨੂੰ ਮਿਲਿਆ ਜਾ ਸਕਦਾ ਹੈ, ਉਹਨਾਂ ਦਾ ਦਰਸ਼ਨ ਕੀਤਾ ਜਾ ਸਕਦਾ ਹੈ ਤੇ ਕੁਝ ਸਤਿਗੁਰਾਂ ਤੋਂ ਪੁੱਛਿਆ ਜਾ ਸਕਦਾ ਹੈ।
ਕਹਿੰਦੇ ਨੇ ਸਮਾਂ ਕਹਿਣ ਕੋ ਲਖ ਮਨ ਮਾਹੀ, ਬੂਝੋ ਸਕਲ ਹੋਏ ਕਰ ਪਾਹੀ।
ਗੁਰਬਖਸ਼ ਨੂੰ ਕਹਿੰਦੇ ਨੇ ਕਿ ਸਮਾਂ ਹੈ ਸਤਿਗੁਰਾਂ ਦੇ ਨਾਲ ਕੋਈ ਬਚਨ ਕਰਨ ਦਾ, ਸਤਿਗੁਰਾਂ ਤੋਂ ਕੁਝ ਪੁੱਛਣ ਦਾ, ਇਸ ਕਰਕੇ ਸਤਿਗੁਰਾਂ ਦੇ ਕੋਲੋਂ ਕੁਝ ਪੁੱਛ ਲਈਏ, ਕੁਝ ਉਹਨਾਂ ਦੇ ਬਚਨਾਂ ਨੂੰ ਸੁਣ ਲਈਏ।
ਜਾਵੋ ਹੋਏ ਜੈ ਹੈ ਅੰਤਰ ਧਿਆਨ, ਹਿਰਦੈ ਬਸੂਰਤ ਰਹੋ ਮਹਾਨ।
ਸਾਰੇ ਮਿਲ ਕੇ ਗੁਰਬਖਸ਼ ਮਸੰਦ ਨੂੰ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਜੀ ਅੰਤਰ ਧਿਆਨ ਹੋ ਜਾਣਗੇ ਭਾਵ ਕਿ ਦੇਹ ਦਾ ਓਹਲਾ ਕਰ ਜਾਣਗੇ ਤੇ ਫਿਰ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਚੁਰਾਂਗੇ।
ਨਹੀਂ ਸੰਦੇਹ ਹੋਏ ਜਿਸ ਭਾਂਤ, ਸੁਣੀਏ ਗੁਰ ਬਾਕ ਬਖਿਆਤ।
ਸਾਰੇ ਮਿਲ ਕੇ ਕਹਿੰਦੇ ਨੇ ਕਿ ਪ੍ਰਗਟ ਰੂਪ ਦੇ ਵਿੱਚ ਸਤਿਗੁਰਾਂ ਤੋਂ ਸੁਣ ਲਈਏ, ਜਿਸ ਕਰਕੇ ਕੋਈ ਮਨ ਦੇ ਵਿੱਚ ਸ਼ੰਕਾ ਪੈਦਾ ਨਾ ਹੋਵੇ। ਹੁਣ ਸਾਰੀ ਗੱਲ ਕਹਿਣ ਦਾ ਭਾਵ ਹੈ ਕਿ ਸਤਿਗੁਰਾਂ ਨੇ ਜਿਹੜਾ ਗੁਰੂ ਗ੍ਰੰਥ ਆਖਿਆ ਹੈ ਉਹਦੇ ਤੇ ਕੋਈ ਭਰੋਸਾ ਧਾਰਨ ਨਹੀਂ ਕਰਦਾ। ਇਸ ਕਰਕੇ ਸਾਰੇ ਦੇ ਸਾਰੇ ਮਿਲ ਕੇ ਕਹਿੰਦੇ ਨੇ ਇਸ ਵੇਲੇ ਇਸ ਗੱਲ ਨੂੰ ਜਰਾ ਪੂਰੇ ਤਰੀਕੇ ਦੇ ਨਾਲ ਪ੍ਰਗਟ ਕਰ ਲਈਏ ਕਿ ਜੋ ਸਤਿਗੁਰਾਂ ਨੇ ਬਚਨ ਆਖਿਆ ਕਿ ਐਸਾ ਹੀ ਹੋਵੇਗਾ ਜਾਂ ਕੁਝ ਹੋਰ ਹੋਵੇਗਾ। ਇਸ ਵੇਲੇ ਤੇ ਸਮਾਂ ਹੈ ਸਤਿਗੁਰਾਂ ਤੋਂ ਅਰਜ ਕਰਕੇ ਪੁੱਛਿਆ ਜਾ ਸਕਦਾ ਹੈ, ਪਰ ਜੇ ਸਤਿਗੁਰੂ ਜੀ ਸਰੀਰ ਛੱਡ ਗਏ ਤੇ ਫਿਰ ਸਮਾਂ ਨਹੀਂ ਬਣੇਗਾ।
ਜਥਾ ਕਰਨ ਅਰਦਾਸ ਅਗਾਰੀ, ਮਿਲ ਸਭ ਹੂੰ ਤਿਨ ਭਲੇ ਵਿਚਾਰੀ।
ਜਿਸ ਤਰ੍ਹਾਂ ਸਤਿਗੁਰਾਂ ਦੇ ਜਾਣ ਤੋਂ ਬਾਅਦ ਅਰਦਾਸ ਕਰਨੀ ਹੈ, ਮਿਲ ਕੇ ਸਾਰੀ ਗੱਲ ਦੀ ਭਲੀ ਵਿਚਾਰ ਸਤਿਗੁਰਾਂ ਦੇ ਨਾਲ ਪਹਿਲਾਂ ਹੀ ਕਰ ਲਈ।
ਤਬ ਗੁਰ ਬਖਸ਼ ਭਲੇ ਸਮਝ ਆਇਓ, ਜਿਵੇਂ ਇਸ ਸਮੇਂ ਕਹਿਣ ਬਣ ਆਇਓ।
ਫਿਰ ਸਾਰਿਆਂ ਨੇ ਮਿਲ ਕੇ ਭਲੀ ਵਿਚਾਰ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਜਾ ਕੇ ਅਰਜ ਕਰਨੀ।
ਠਹਿਰਿਓ ਮਤ ਜਿਵੇਂ ਸਭ ਹੀ ਨਕੇਰਾ, ਕਹਿਬੇ ਹਿਤ ਅਗੇਰ ਸੋ ਪ੍ਰੇਰਾ।
ਆਖਿਰਕਾਰ ਵਿਚਾਰ ਕਰਨ ਤੋਂ ਬਾਅਦ ਸਾਰੇ ਇਸ ਨਤੀਜੇ ਦੇ ਉੱਤੇ ਪਹੁੰਚੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਨਿਰਜੀਵ ਚੀਜ਼ ਗੁਰੂ ਨਹੀਂ ਹੋ ਸਕਦੀ। ਕਿਤਾਬ ਤੇ ਨਿਰਜੀਵ ਹੈ, ਗ੍ਰੰਥ ਤੇ ਨਿਰਜੀਵ ਹੈ, ਉਹ ਕਿਸ ਤਰ੍ਹਾਂ ਗੁਰੂ ਹੋ ਸਕਦਾ ਹੈ? ਸਾਰਿਆਂ ਨੇ ਇਹ ਮਤਾ ਕੀਤਾ ਹੈ ਜਿਹੜੀ ਨਿਰਜੀਵ ਚੀਜ਼ ਹੈ ਉਹ ਕਦੇ ਗੁਰੂ ਨਹੀਂ ਹੋ ਸਕਦੀ, ਕਿਉਂਕਿ ਕਿਸੇ ਚੀਜ਼ ਨੂੰ ਉਹ ਪ੍ਰੇਰ ਨਹੀਂ ਸਕਦੀ, ਕੋਈ ਹੁਕਮ ਨਹੀਂ ਕਰ ਸਕਦੀ। ਇਸ ਕਰਕੇ ਸਾਰਿਆਂ ਨੇ ਮਤਾ ਇਹ ਕੀਤਾ ਹੈ ਤੇ ਫੇਰ ਅੱਗੇ ਕੀਤਾ ਹੈ ਗੁਰਬਖਸ਼ ਮਸੰਦ ਨੂੰ। ਸਾਰੇ ਕਹਿੰਦੇ ਨੇ ਤੂੰ ਮੁੱਖ ਮਸੰਦ ਹੈ, ਤੂੰ ਸਤਿਗੁਰਾਂ ਨੂੰ ਅਰਜ ਕਰਨੀ।
ਪਾਏ ਸੰਗਤ ਇਸ ਕੇ ਸਿੱਖ ਸਿਆਣੇ, ਗੁਰ ਮਿਰਜਾਦ ਜੇ ਚਹਿਤ ਮਹਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਦੇ ਸਾਰੇ ਸਿਆਣੇ ਸਿਆਣੇ ਜਿਹੜੇ ਸਿੱਖ ਨੇ ਉਹ ਗੁਰਬਖਸ਼ ਮਸੰਦ ਦੇ ਨਾਲ ਤੁਰੇ ਨੇ।
ਗੁਰ ਮਿਰਜਾਦ ਕੇ ਚਹਿਤ ਮਹਾਨੇ, ਜਿਹੜੇ ਕਿ ਗੁਰੂ ਦੀ ਮਰਿਆਦਾ ਨੂੰ ਜਾਣਦੇ ਨੇ। ਆਗੇ ਸਤਿਗੁਰ ਕੀਨਸ ਤਿਆਰੇ, ਕੁਛ ਕੋ ਆਸ ਤਰਨ ਛਿਤ ਡਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਹ ਸਾਰੇ ਪਹੁੰਚੇ ਨੇ ਤੇ ਅੱਗੇ ਕੀ ਦੇਖਦੇ ਨੇ ਕਿ ਸਤਿਗੁਰਾਂ ਨੇ ਜਾਣ ਦੀ ਪੂਰੀ ਤਿਆਰੀ ਕਰ ਲਈ ਹੈ। ਪਲੰਗ ਤੋਂ ਥੱਲੇ ਦੱਬ ਦਾ ਜਿਹੜਾ ਆਸਣ ਸੀ ਉਹ ਵਿਛਾ ਦਿੱਤਾ ਗਿਆ ਸੀ।
ਦਾਸਣ ਸੋ ਕਹਿ ਕਹਿ ਕਰਵਾਵੇ ਸੁਣਤ ਬਿਲੋਚਨ ਜਲ ਦ੍ਰਿਗ ਛਾਵੇ।
ਦਾਸਾਂ ਨੂੰ ਹੁਕਮ ਕਰਕੇ ਸਤਿਗੁਰੂ ਜੀ ਸਾਰੀ ਤਿਆਰੀ ਨੂੰ ਪੂਰਾ ਕਰਵਾ ਰਹੇ ਸਨ। ਦਾਸ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਉਹੀ ਕਰ ਰਹੇ ਸਨ, ਪਰ ਸਾਰਿਆਂ ਦੀਆਂ ਅੱਖਾਂ ਅਥਰੂਆਂ ਦੇ ਪਾਣੀ ਦੇ ਨਾਲ ਲੱਥਪੱਥ ਸਨ।
ਕਟਕਾ ਚਾਰ ਬਤੀਵਨ ਕਰੇ ਤਬ ਗੁਰ ਬਖਸ਼ ਅਗਰ ਹੋਏ ਖਰੇ।
ਤੇ ਫਿਰ ਚਾਰ ਕੜੀਆਂ ਤੋਂ ਬਾਅਦ ਗੁਰਬਖਸ਼ ਮਸੰਦ ਸਤਿਗੁਰਾਂ ਦੇ ਅੱਗੇ ਜਾ ਕੇ ਖਲੋ ਗਿਆ।
ਸਭ ਕੇ ਹਿਤ ਕੀ ਸ਼ੁਭ ਅਰਦਾਸ ਕਰੀ ਗੁਰੂ ਕੇ ਪਾਸ ਪਰ ਕਾਸ਼।
ਸਾਰਿਆਂ ਦੇ ਹਿੱਤ ਦੀ ਜਿਹੜੀ ਚੰਗੀ ਅਰਦਾਸ ਸੀ ਉਹ ਸਤਿਗੁਰਾਂ ਦੇ ਸਾਹਮਣੇ ਖੜੇ ਹੋ ਕੇ ਗੁਰਬਖਸ਼ ਮਸੰਦ ਨੇ ਕੀਤੀ।
ਪ੍ਰਥਮ ਲੀਏ ਸਭ ਗੁਰ ਕੇ ਨਾਮ ਜਿਨ ਕੋ ਸੁਜਸ ਜਗਤ ਅਭੀਰਾਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਤੋਂ ਪਹਿਲਾਂ ਸਾਰੇ ਪਹਿਲੇ ਜਿਹੜੇ ਗੁਰੂ ਸਾਹਿਬ ਹੋ ਚੁੱਕੇ ਨੇ ਉਹਨਾਂ ਦਾ ਨਾਮ ਲਿਆ ਹੈ ਜਿਨ੍ਹਾਂ ਸਤਿਗੁਰਾਂ ਦਾ ਜਸ ਦੁਨੀਆਂ ਦੇ ਉੱਤੇ ਸੁੰਦਰ ਫੈਲਿਆ।
ਸਭ ਸੰਗਤ ਕੀ ਬਿਨੈ ਸੁਨੀ ਜੈ ਬਿਰਧ ਕਿਰਪਾਲ ਕਿਰਪਾ ਨਿਜ ਕੀ ਜੈ।
ਤੇ ਫੇਰ ਗੁਰਬਖਸ਼ ਮਸੰਦ ਨੇ ਕਹਿਣਾ ਸ਼ੁਰੂ ਕੀਤਾ ਕਿ ਇਹ ਸਤਿਗੁਰੂ ਜੀ ਸਾਰੀ ਸੰਗਤ ਦੀ ਬੇਨਤੀ ਨੂੰ ਤੁਸੀਂ ਸੁਣ ਲੋ। ਹੇ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾਲੂ ਹੋ ਤੇ ਕਿਰਪਾ ਨੂੰ ਕਰੋ।
ਸਪਤਮ ਸਤਿਗੁਰ ਸ੍ਰੀ ਹਰਿ ਰਾਏ ਸੁਤ ਤਜ ਬਡੋ ਨ ਉਚਿਤ ਲਖਾਏ।
ਗੁਰਬਖਸ਼ ਮਸੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਸਤਵੇਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਗੁਰਿਆਈ ਦੇ ਲਾਇਕ ਨਹੀਂ ਸਮਝਿਆ, ਇਸ ਕਰਕੇ ਛੱਡ ਦਿੱਤਾ।
ਆਪਣੇ ਬਦਨ ਲਗਾਇਵ ਨਹੀਂ ਗੁਰਤਾ ਦੇਨੀ ਤੋ ਕਿਤ ਰਹੀ।
ਗੁਰਬਖਸ਼ ਕਹਿੰਦਾ ਕਿ ਗੁਰਿਆਈ ਦੇਣ ਦੀ ਗੱਲ ਤੇ ਬੜੀ ਦੂਰ ਦੀ ਸੀ, ਸਤਿਗੁਰਾਂ ਨੇ ਰਾਮ ਰਾਏ ਨੂੰ ਆਪਣੇ ਮੱਥੇ ਵੀ ਨਹੀਂ ਲੱਗਣ ਦਿੱਤਾ।
ਤੁਮ ਕੋ ਨਿਜ ਅਸਥਾਨ ਬਿਠਾਏ ਸਭ ਵਿਧਿ ਉਚਿਤ ਜਾਣ ਹਰ ਖਾਏ।
ਹਰ ਇੱਕ ਤਰੀਕੇ ਦੇ ਨਾਲ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਗੁਰਿਆਈ ਦੇ ਲਾਇਕ ਸਮਝਿਆ, ਇਸ ਕਰਕੇ ਇਹ ਸੱਚੇ ਪਾਤਸ਼ਾਹ ਜੀ ਤੁਹਾਨੂੰ ਗੁਰਿਆਈ ਦੇ ਉੱਤੇ ਉਹਨਾਂ ਨੇ ਬਿਠਾ ਦਿੱਤਾ।
ਕਿਤਕ ਮਾਸ ਜੁਗ ਸੰਮਤ ਬੀਤੇ ਜਬਕਿ ਜਗਤ ਗੁਰੂ ਤੁਮ ਕੀਤੇ।
ਗੁਰਬਖਸ਼ ਮਸੰਦ ਕਹਿੰਦਾ ਕਿ ਸੱਚੇ ਪਾਤਸ਼ਾਹ 2 ਸਾਲ ਤੇ ਕੁਝ ਮਹੀਨੇ ਬਤੀਤ ਹੋ ਚੁੱਕੇ ਨੇ ਜਦੋਂ ਦੇ ਤੁਸੀਂ ਗੁਰਿਆਈ ਦੇ ਉੱਤੇ ਬੈਠੇ ਹੋਏ।
ਤਬ ਕੀ ਸੰਗਤ ਸਰਬ ਸੰਭਾਲੀ ਸਿੱਖੀ ਰੀਤ ਭਲੀ ਪ੍ਰਤ ਪਾਲੀ।
ਜਦੋਂ ਦੇ ਤੁਸੀਂ ਗੁਰਿਆਈ ਤੇ ਬੈਠੇ ਹੋ ਉਦੋਂ ਦੀ ਸੰਗਤ ਨੂੰ ਤੁਸੀਂ ਸੰਭਾਲ ਕੇ ਰੱਖਿਆ ਹੈ, ਸਿੱਖੀ ਦੀ ਰੀਤ ਨੂੰ ਚੰਗੇ ਤਰੀਕੇ ਦੇ ਨਾਲ ਪ੍ਰਤਪਾਲ ਕਰਕੇ ਰੱਖਿਆ।
ਚਹਿਤ ਪਏ ਅਬ ਅੰਤਰ ਧਿਆਨ ਨਹੀਂ ਬਿਠਾਇਓ ਕੋ ਨਿਜ ਥਾਨ।
ਮਸੰਦ ਗੁਰਬਖਸ਼ ਕਹਿੰਦਾ ਕਿ ਸੱਚੇ ਪਾਤਸ਼ਾਹ ਹੁਣ ਤੁਸੀਂ ਪਰਲੋਕ ਜਾਣ ਦੀ ਤਿਆਰੀ ਕਰ ਲਈ ਹੈ, ਪਰ ਤੁਸੀਂ ਆਪਣੀ ਜਗ੍ਹਾ ਦੇ ਉੱਤੇ ਕਿਸੇ ਜੀਵਤ ਨੂੰ ਨਹੀਂ ਬਿਠਾਇਆ।
ਅਬ ਸਭ ਸੰਗਤ ਮਿਲੀ ਬਿਸੂਰਤ ਨਹੀਂ ਬਿਲੋਕੇ ਗੇ ਤੁਮ ਮੂਰਤ।
ਗੁਰਬਖਸ਼ ਕਹਿੰਦਾ ਹੈ ਕਿ ਸਾਰੀ ਸੰਗਤ ਮਿਲ ਕੇ ਬਹੁਤ ਹੀ ਜ਼ਿਆਦਾ ਝੁਰ ਰਹੀ ਹੈ, ਨਹੀਂ ਬਿਲੋਕੇ ਗੇ ਤੁਮ ਮੂਰਤ, ਕਿਉਂਕਿ ਅੱਜ ਤੋਂ ਬਾਅਦ ਤੁਹਾਡੀ ਜਿਹੜੀ ਸੁੰਦਰ ਮੂਰਤੀ ਹੈ ਉਸ ਦਾ ਦਰਸ਼ਨ ਹੋ ਨਹੀਂ ਸਕੇਗਾ, ਕਿਉਂਕਿ ਜੀਵਤ ਗੁਰੂ ਨੂੰ ਤੁਸੀਂ ਆਪਣੀ ਜਗ੍ਹਾ ਦੇ ਉੱਤੇ ਨਿਯੁਕਤ ਨਹੀਂ ਕੀਤਾ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਸੋ ਜੀਵਤ ਜਿਹ ਜੀਵਤ ਜਪਿਆ, ਉਹੀ ਜਿਉਂਦਾ ਜਿਹੜਾ ਕਿਸੇ ਜਿਉਂਦੇ ਨੂੰ ਯਾਦ ਕਰਦਾ ਉਹਨੂੰ ਜਪਦਾ। ਇਸ ਤਰ੍ਹਾਂ ਦੀ ਗੁਰਬਖਸ਼ ਮਸੰਦ ਅਰਜ ਕਰ ਰਿਹਾ।
रावण ने किसके लड़ लाई, रीत प्रथम गुरुअन चल आई।
गुरु बख्श कहिंदा कि सच्चे पातशाह तुसी सानू केड़े गुरु दे लड़ ला के जा रहे हो, रीत प्रथम गुरुअन चल आई, पहलिया गुरुआ तो लैके जेड़ी रीति है इसे तरह दी चलदी आई है कि जीवित गुरु दा लड़ संगत नू फड़ाया है, जेड़ा भी मौके दा गुरु होया है उसने।
करो आप पी तीनो समान, जिस ते सिखी रह जहान।
इस करके गुरबख्श कहिंदा है कि सच्चे पातशाह पहले गुरुआं दी तरह तुसी भी उसे तरह दी कार नू वरताओ तां कि सिखी जहान दे विच प्रगट रह सके।
जे न करोगे पूर बरीत, जानी परस होए विपरीत।
गुरबख्श कहिंदा है कि सच्चे पातशाह जेकर पहला वाली रीति नू पूरा ना करोगे ते फिर इस तरह लगदा है कि पुठी गल हो जाएगी, विपरीत हो जाएगा।
बिचल जाएगी संगत सारी, केचत होए मीणन अनुसारी।
गुरबख्श कहिंदा है सारी संगत बिचल जाएगी, कई ते मीणिया दे अनुसार होके चल पैणगे।
तीर मल को मन कोई, को सिख राम राय को होई।
गुरबख्श कहिंदा है कि तीर मल नू कोई गुरु मनेगा ते कोई सिख राम राय नू अपना गुरु प्रवान करेगा।
इत्यादिक सो डीजे और, ले बिर माए अपनी ठोर।
इस तो इलावा गुरबख्श मसंद कहिंदा है कि बहुत सारे सोडी ने, बहुत सारे गुरु दी वंश दे विच ने, इस करके आपो अपनी जगह दे उते सारी संगत नू परमा लेंगे।
बिन गुर संगत है थिर कोई ना, जथा निपत बिन सैना होए ना।
गुरबख्श कहिंदा है कि गुरु ग्रंथ ने किसे नू नहीं रोकना कि मेरे कोल आओ जां किसे दे कोल ना जाओ। इस करके जेड़े जिउंदे ने, जेड़े गुरु अंश ने, ਉਹ ਆਪਣੇ ਆਪ ਨੂੰ ਅਧਿਕਾਰੀ ਬਣਾਉਣਗੇ ਤੇ ਸੰਗਤਾਂ ਨੂੰ ਆਪਣੇ ਮਗਰ ਲਾਉਣਗੇ।
ਕਹਿੰਦਾ ਬਿਨ ਗੁਰ ਸੰਗਤ ਹਵੈ ਥਿਰ ਕੋਈ ਨਾ, ਜਿੰਨਾ ਚਿਰ ਕੋਈ ਜਿਉਂਦਾ ਗੁਰੂ ਸੰਗਤ ਦਾ ਵਾਲੀ ਨਹੀਂ ਹੈ ਉਹਨਾਂ ਚਿਰ ਕਹਿੰਦਾ ਕਿ ਸੰਗਤ ਸਿਰ ਨਹੀਂ ਹੋ ਸਕਦੀ, ਸੰਗਤ ਦੇ ਵਿੱਚ ਟਿਕਾ ਹੋ ਹੀ ਨਹੀਂ ਸਕਦਾ। ਜਥਾ ਨਿਪਤ ਬਿਨ ਸੈਣਾ ਹੋਏ ਨਾ,
ਪ੍ਰਮਾਣ ਦਿੱਤਾ ਗੁਰਬਖਸ਼ ਮਸੰਦ ਨੇ, ਕਹਿੰਦਾ ਇਹ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਸਾਰੀ ਸੈਨਾ ਦਾ ਮਾਲਕ ਰਾਜਾ ਹੁੰਦਾ ਹੈ, ਜੇ ਰਾਜਾ ਹੀ ਨਾ ਹੋਵੇ ਤੇ ਫਿਰ ਸੈਨਾ ਕਿਹਦੀ ਹੋਣੀ। ਇਸ ਕਰਕੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਨਾ ਕਰੋ, ਜੀਵਤ ਗੁਰੂ ਦਾ ਲੜ ਫੜਾਓ।
ਰਹਿ ਨਾ ਜਬ ਗਾਦੀ ਕੋ ਮਾਲਕ, ਧਨ ਹਿਤ ਅਪਰ ਬਣੈ ਤਤ ਕਾਲਕ।
ਗੁਰਬਖਸ਼ ਕਹਿੰਦਾ ਹੈ ਕਿ ਜਦੋਂ ਗੱਦੀ ਦਾ ਕੋਈ ਮਾਲਕ ਹੀ ਨਾ ਰਿਹਾ ਤੇ ਫਿਰ ਧਨ ਦੇ ਲੋਭ ਦੇ ਵਾਸਤੇ ਬੜੇ ਆਪਣਾ ਤਲਕ ਇਸ ਗੁਰਿਆਈ ਦੇ ਵਿੱਚ ਰੱਖਣਗੇ, ਦਖਲ ਅੰਦਾਜ਼ੀ ਕਰਨਗੇ।
ਸ਼ਕਤਹੀਨ ਜੇ ਹੋਏ ਗੋਰੇ ਔਰਾ, ਆਪਸ ਬਿਖੈ ਪਾਏ ਵੱਡ ਰੌਰਾ।
ਗੁਰਬਖਸ਼ ਕਹਿੰਦਾ ਹੈ ਕਿ ਜਿਹੜਾ ਗੁਰੂ ਸ਼ਕਤੀ ਤੋਂ ਹੀਣਾ ਹੋਵੇ ਉਹਦੀ ਮੌਜੂਦਗੀ ਦੇ ਵਿੱਚ ਹੀ ਬਹੁਤ ਸਾਰਾ ਆਪਸ ਦੇ ਵਿੱਚ ਰੌਲਾ ਪੈ ਜਾਂਦਾ। ਪ੍ਰਗਟ ਜੀ ਗੱਲ ਹੈ ਕਿ ਜੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ ਤੇ ਸਾਰੇ ਲੜੀ ਜਾਈਏ, ਕਿਸੇ ਨੇ ਰੋਕਣਾ ਨੀ, ਉਹਨੇ ਉੱਠ ਕੇ ਨਹੀਂ ਆਖਣਾ ਇਹ ਗੱਲ ਠੀਕ ਹੈ ਜਾਂ ਨਹੀਂ।
ਕਹਿੰਦਾ ਸ਼ਕਤੀਹੀਨ ਜੇ ਹੋਏ ਗੁਰ ਔਰਾ, ਜੇ ਸ਼ਕਤੀ ਤੋਂ ਹੀਣਾ ਗੁਰੂ ਹੋਵੇ, ਆਪਸ ਵਿਖੇ ਪਾਏ ਬੜ ਰੌਲਾ, ਤੇ ਆਪਸ ਦੇ ਵਿੱਚ ਰੌਲਾ ਪੈ ਜਾਏਗਾ, ਕਿਉਂਕਿ ਨਿਰਣਾ ਕਰਨ ਵਾਲਾ ਤੇ ਬੋਲਦਾ ਹੀ ਨਹੀਂ, ਉਹ ਤੇ ਜਿਉਂਦਾ ਹੀ ਨਹੀਂ, ਉਹ ਤੇ ਇੱਕ ਜਗ੍ਹਾ ਦੇ ਉੱਤੇ ਪਿਆ ਹੋਇਆ। ਜੇ ਪ੍ਰਕਾਸ਼ ਕਰ ਦਿੱਤਾ ਤੇ ਉਸੇ ਤਰ੍ਹਾਂ ਪਿਆ ਰਹੇਗਾ, ਜੇ ਸੰਤੋਖ ਦਿੱਤਾ ਉਸੇ ਤਰ੍ਹਾਂ ਪਿਆ ਰਹੇਗਾ। ਕਹਿਣ ਤੋਂ ਭਾਵ ਹੈ ਨਿਰਜੀਵ ਚੀਜ਼ ਹੈ, ਜੜ ਚੀਜ਼ ਹੈ, ਉਹ ਕਿਸੇ ਨਿਰਣੇ ਤੇ ਕਿਸੇ ਨੂੰ ਕਿਵੇਂ ਪਹੁੰਚਾਵੇਗੀ। ਸਿਆਣੇ ਸਮਝੈ ਤਬ ਹਟ ਜਾਏ, ਇਮ ਗੁਰ ਸਿੱਖੀ ਜਗੈ ਬਿਲਾਏ।
ਜੇ ਕਿਸੇ ਵੇਲੇ ਕਿਸੇ ਪ੍ਰਕਾਰ ਦਾ ਕੋਈ ਝਗੜਾ ਪੈਦਾ ਹੋ ਗਿਆ ਤੇ ਫਿਰ ਨਿਆਂ ਤੇ ਕਿਸੇ ਨੂੰ ਮਿਲਣਾ ਨਹੀਂ ਹੈ, ਕਿਉਂਕਿ ਗੁਰੂ ਤੇ ਬੋਲੇਗਾ ਹੀ ਨਹੀਂ। ਕਹਿੰਦਾ ਫਿਰ ਜਿਹੜੇ ਸਿਆਣੇ ਸਿੱਖ ਨੇ
ਉਹ ਇਸ ਤਰ੍ਹਾਂ ਦੀ ਗੱਲ ਸਮਝ ਕੇ ਪਿੱਛੇ ਹਟ ਜਾਣਗੇ। ਇਮ ਗੁਰ ਸਿੱਖੀ ਜਗਤ ਬਿਲਾਏ, ਹੌਲੀ ਹੌਲੀ ਇਸੇ ਤਰੀਕੇ ਦੇ ਨਾਲ ਸਿੱਖੀ ਦਾ ਤੇ ਖਾਤਮਾ ਹੀ ਹੋ ਜਾਏਗਾ।
ਸ੍ਰੀ ਨਾਨਕ ਤੇ ਆਦਿਕ ਪਾਏ, ਜਗ ਮੈਂ ਸਿੱਖੀ ਕੋ ਦ੍ਰਿੜ ਕੀਏ।
ਗੁਰਬਖਸ਼ ਮਸੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਤੇ ਉਸ ਤੋਂ ਅੱਗੇ ਜਿੰਨੇ ਗੁਰੂ ਸਾਹਿਬ ਹੋਏ ਨੇ, ਇਹਨਾਂ ਸਾਰਿਆਂ ਗੁਰੂਆਂ ਨੇ ਦੁਨੀਆਂ ਦੇ ਵਿੱਚ ਸਿੱਖੀ ਨੂੰ ਦ੍ਰਿੜ ਕੀਤਾ ਹੈ, ਪੱਕਾ ਕੀਤਾ ਹੈ।
ਸੋ ਨਹੀਂ ਬਿਨਸੈ ਜਿਮ ਜਗ ਮਾਹੀ, ਉਚਿਤ ਕਰਨ ਕੋ ਬਿਦ ਤਾਹੀ।
ਹੇ ਸੱਚੇ ਪਾਤਸ਼ਾਹ, ਸੱਤੇ ਗੁਰੂ ਸਾਹਿਬਾਨਾਂ ਨੇ ਜਿਸ ਤਰੀਕੇ ਦੇ ਨਾਲ ਸਿੱਖੀ ਨੂੰ ਦ੍ਰਿੜ ਕੀਤਾ ਹੈ, ਉਹ ਉਸੇ ਤਰੀਕੇ ਦੇ ਨਾਲ ਦ੍ਰਿੜਤਾ ਦੇ ਵਿੱਚ ਦੁਨੀਆਂ ਦੇ ਵਿੱਚ ਟਿਕੀ ਰਵੇ। ਇਸੇ ਤਰ੍ਹਾਂ ਕਰਨਾ ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਸਿੱਖੀ ਬਿਨਸ ਨਾ ਜਾਏ, ਖਤਮ ਨਾ ਹੋ ਜਾਏ।
ਨਾ ਤਾਂ ਢੋਲ ਜਾਏਗੀ ਸੰਗਤ, ਬੈਠਣ ਲੱਗਾ ਅਪਰ ਕੀ ਪੰਗਤ।
ਸੱਚੇ ਪਾਤਸ਼ਾਹ, ਜੇ ਇਸ ਤਰ੍ਹਾਂ ਨਾ ਹੋਇਆ ਤੇ ਸਾਰੀ ਦੀ ਸਾਰੀ ਸੰਗਤ ਡੋਲ ਜਾਏਗੀ, ਹੋਰਨਾਂ ਦੀ ਪੰਗਤ ਦੇ ਵਿੱਚ ਜਾ ਕੇ ਬਹਿਣਾ ਸ਼ੁਰੂ ਕਰੇਗੀ।
ਜੋ ਗੁਰ ਗ੍ਰੰਥ ਆਪਨੇ ਪਾਨਿਓ, ਸੋ ਸਗਰੇ ਸਿੱਖਣ ਸੁਨਿਓ।
ਗੁਰਬਖਸ਼ ਕਹਿੰਦਾ ਕਿ ਜਿਹੜਾ ਤੁਸੀਂ ਇਹ ਬਚਨ ਕੀਤਾ ਹੈ ਕਿ ਗ੍ਰੰਥ ਹੀ ਤੁਹਾਡਾ ਗੁਰੂ ਹੈ, ਉਹ ਸਾਰਿਆਂ ਨੇ ਸੱਚੇ ਪਾਤਸ਼ਾਹ ਸੁਣ ਲਿਆ।
ਲਿਖ ਲੈ ਹੈ ਅਬ ਸੋਢੀ ਸਾਰੇ, ਬੈਠੇ ਮਾਨੀ ਗੁਰ ਹੋਏ ਭਾਰੇ।
ਤੇ ਗੁਰਬਖਸ਼ ਕਹਿੰਦਾ ਸੱਚੇ ਪਾਤਸ਼ਾਹ, ਆਦ ਗ੍ਰੰਥ ਦਾ ਕੀ ਹੈ, ਬੀੜ ਦਾ ਕੀ ਹੈ? ਕਹਿੰਦਾ ਕਿ ਸਾਰੇ ਦੇ ਸਾਰੇ ਜਿੰਨੇ ਵੀ ਸੋਢੀ ਨੇ, ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਵੱਖਰੇ ਵੱਖਰੇ ਗ੍ਰੰਥ ਲਿਖ ਕੇ ਬਹਿ ਜਾਣਗੇ, ਅਸੀਂ ਕਿਨੂੰ ਗੁਰੂ ਮੰਨਾਂਗੇ? ਇੱਕ ਵੱਡਾ ਪ੍ਰਮਾਣ ਹੈ ਕਿ ਜਦੋਂ ਵੀ ਗੁਰੂ ਹੁੰਦਾ ਹੈ ਉਹ ਸਿਰਫ ਇੱਕ ਹੁੰਦਾ ਹੈ। ਤੇ ਜੇਕਰ ਵਿਚਾਰ ਦੇ ਵਿੱਚ ਜਾਇਆ ਜਾਵੇ, ਅੱਜ ਅਸੀਂ ਦੇਖ ਸਕਦੇ ਹਾਂ ਕਿ ਆਦ ਗ੍ਰੰਥ ਦੀਆਂ ਦੁਨੀਆਂ ਭਰ ਦੇ ਵਿੱਚ ਕਿੰਨੀਆਂ ਬੀੜਾਂ ਨੇ। ਮੇਰੇ ਖਿਆਲ ਗਿਣਤੀ ਵੀ ਨਹੀਂ ਹੋ ਸਕੇਗੀ ਕਿ ਕਿੰਨੀਆਂ ਦੁਨੀਆਂ ਦੇ ਵਿੱਚ ਆਦ ਗ੍ਰੰਥ ਦੀਆਂ ਬੀੜਾਂ ਨੇ, ਤੇ ਹੁਣ ਕਿਹੜੀ ਬੀੜ ਗੁਰੂ ਹੈ, ਇਹਦਾ ਕੋਈ ਪ੍ਰਮਾਣ ਨਹੀਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗੁਰਬਖਸ਼ ਕਹਿ ਰਿਹਾ ਸੱਚੇ ਪਾਤਸ਼ਾਹ ਬੀੜਾਂ ਤੇ ਕਈ ਬਣ ਸਕਦੀਆਂ ਨੇ, ਸਾਰੇ ਦੇ ਸਾਰੇ ਸੋਢੀ ਇੱਕ ਇੱਕ ਬੀੜ, ਇੱਕ ਇੱਕ ਆਦਿ ਗ੍ਰੰਥ ਆਪਣੇ ਕੋਲ ਰੱਖ ਲੈਣਗੇ, ਤੇ ਅਸੀਂ ਕਿਨੂੰ ਗੁਰੂ ਮੰਨਾਂਗੇ, ਕਿਨੂੰ ਮੱਥਾ ਟੇਕਾਂਗੇ?
ਯਾਂ ਤੇ ਸੰਗਤ ਕਿਸ ਲੜ ਲਾਵੋ, ਗੁਰ ਤਾਂ ਉਚਿਤ ਜਾਹੇ ਲਖ ਪਾਵੋ।
ਇਸ ਕਰਕੇ ਸੱਚੇ ਪਾਤਸ਼ਾਹ, ਸੰਗਤ ਨੂੰ ਕਿਸੇ ਜੀਵਤ ਗੁਰੂ ਦੇ ਲੜ ਲਾ ਕੇ ਜਾਵੋ, ਉਹਦੇ ਨਾਲ ਜੋੜ ਕੇ ਜਾਵੋ। ਗੁਰਤਾ ਉਚਿਤ ਜਾਹੇ ਲੱਖ ਪਾਵੋ, ਨਿਰਜੀਵ ਚੀਜ਼ ਤੋਂ ਬਾਅਦ ਜਿਹੜਾ ਵੀ ਕੋਈ ਜੀਵਤ ਹੈ, ਉਹ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹਦੇ ਲੜ ਲਾਓ।
ਪੁਰ ਕੀ ਸੰਗਤ ਮਿਲ ਸਮਦਾਈ, ਇਮ ਅਰਦਾਸ ਕਰਤ ਅਗਵਾਈ।
ਹੱਥ ਜੋੜ ਕੇ ਗੁਰਬਖਸ਼ ਮਸੰਦ ਕਹਿੰਦਾ ਸੱਚੇ ਪਾਤਸ਼ਾਹ, ਇਹ ਮੇਰੀ ਅਰਜ ਨਹੀਂ ਹੈ, ਇਹ ਸਾਰੀ ਸੰਗਤ ਦੀ ਅਰਜ ਹੈ। ਸਾਰੀ ਸੰਗਤ ਇਹੀ ਅਰਜ ਕਰਦੀ ਹੈ ਜਿਹੜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਕੀਤੀ ਹੈ। ਕਿਰਪਾ ਕਰਕੇ ਸੱਚੇ ਪਾਤਸ਼ਾਹ ਦੱਸੋ ਕੀ ਹੁਕਮ ਹੈ?
ਸੁਣ ਕਰ ਸ੍ਰੀ ਹਰਿ ਕ੍ਰਿਸ਼ਨ ਕਿਰਪਾਲਾ, ਯਥਾ ਯੋਗ ਜਾਣੀ ਤਿਸ ਕਾਲਾ।
ਸੁਣਿਆ ਗੁਰਬਖਸ਼ ਦੀਆਂ ਅਰਜਾਂ ਨੂੰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ, ਜੋ ਕਿ ਕਿਰਪਾਲੂ ਨੇ, ਯਥਾ ਯੋਗ ਜਾਣੀ ਤੇ ਸਕਾਲਾ, ਯਥਾ ਯੋਗ ਵਾਕਿਆ ਹੀ ਜਿਹੜੀਆਂ ਗੱਲਾਂ ਪੁੱਛਣੀਆਂ ਚਾਹੀਦੇ ਸਨ ਉਹੀ ਪੁੱਛੀਆਂ ਨੇ ਇਸ ਗੁਰਬਖਸ਼ ਨੇ, ਇਹ ਸਤਿਗੁਰਾਂ ਨੇ ਜਾਣਿਆ। ਕਿਉਂਕਿ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵਿਚਾਰਦੇ ਸਨ ਕਿ ਮੇਰੇ ਸਰੀਰ ਛੱਡਣ ਦੇ ਬੜੇ ਕਾਰਨ ਨੇ, ਉਹਨਾਂ ਦੇ ਵਿੱਚ ਇਹ ਵੀ ਕਾਰਨ ਸੀ ਕਿ ਮੇਰੇ ਤੋਂ ਬਾਅਦ ਗੁਰੂ ਤੇਗ ਬਹਾਦਰ ਨੇ ਗੁਰੂ ਬਣਨਾ। ਜੇਕਰ ਇਹ ਗ੍ਰੰਥ ਨੂੰ ਹੀ ਗੁਰਿਆਈ ਦੇਣ ਦੀ ਗੱਲ ਸਤਿਗੁਰਾਂ ਨੇ ਵਿਚਾਰੀ ਹੁੰਦੀ ਤੇ ਫਿਰ ਇਸ ਤਰ੍ਹਾਂ ਕਿਵੇਂ ਹੋ ਸਕਦਾ? ਇਹ ਸਿਰਫ ਸਤਿਗੁਰਾਂ ਨੇ ਇਸ ਵਾਸਤੇ ਬਚਨ ਕੀਤਾ ਸੀ ਤਾਂ ਕਿ ਮੈਂ ਦੇਖਾਂ ਜਿਹੜੇ ਗੁਰੂ ਦੇ ਬਣਾਏ ਹੋਏ ਸਿੱਖ ਨੇ ਉਹ ਕਿਸ ਤਰ੍ਹਾਂ ਦੀ ਮਤ ਨੂੰ ਦ੍ਰਿੜ ਧਾਰਨ ਕਰਦੇ ਨੇ, ਇਹ ਕਿਸ ਤਰ੍ਹਾਂ ਦੇ ਹੈ ਨੇ। ਵਾਕਿਆ ਹੀ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕਰਕੇ ਜਿਹੜੀ ਪ੍ਰੀਖਿਆ ਲਈ ਹੈ ਉਹਦੇ ਵਿੱਚ ਸਿੱਖ ਖਰੇ ਉਤਰੇ ਨੇ। ਅਸੀਂ ਨਿਰਜੀਵ ਚੀਜ਼ ਨੂੰ ਗੁਰੂ ਸਵੀਕਾਰ ਨਹੀਂ ਕਰ ਸਕਦੇ,
ਅਸੀਂ ਜਿਉਂਦੇ ਦੇ ਲੜ ਲੱਗਾਂਗੇ, ਜਿਉਂਦੇ ਦੇ ਲੜ ਲਾ ਕੇ ਜਾਓ। ਇਹ ਗੱਲ ਪ੍ਰਗਟ ਹੋ ਗਈ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਵਿਚਾਰ ਲਿਆ ਕਿ ਸਿੱਖ ਤੇ ਪੂਰੇ ਉਤਰੇ ਨੇ ਕਸਵੱਟੀ ਦੇ ਉੱਤੇ।
ਗੁਰੂ ਹੋਏ ਸੋ ਛਪੈ ਨ ਕੈਸੇ, ਬਿਦਤਾ ਗਗਨ ਚੜੇ ਰਵੀ ਜੈਸੇ।
ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਹੀ ਇਹ ਵਿਚਾਰ ਕੀਤੀ ਹੈ ਕਿ ਜਿਹੜਾ ਗੁਰੂ ਹੋਵੇਗਾ ਉਹ ਕਿਸੇ ਵੀ ਤਰੀਕੇ ਦੇ ਨਾਲ ਲੁਕਿਆ ਰਹਿ ਨਹੀਂ ਸਕਦਾ, ਜਿਸ ਤਰ੍ਹਾਂ ਕਿ ਸੂਰਜ ਨਹੀਂ ਲੁਕ ਸਕਦਾ, ਆਕਾਸ਼ ਦੇ ਵਿੱਚ ਦਿਖਾਈ ਦਿੰਦਾ।
ਤਉ ਰੀਤ ਪੂਰਬ ਗੁਰ ਕੇਰੀ, ਹਮਕੋ ਕਰੀ ਚਾਹੀ ਇਸ ਬੇਰੀ।
ਤਾਂ ਵੀ ਸਤਿਗੁਰੂ ਜੀ ਵਿਚਾਰਦੇ ਨੇ ਕਿ ਪਹਿਲੇ ਗੁਰੂਆਂ ਨੇ ਜਿਹੜੀ ਰੀਤੀ ਨੂੰ ਵਰਤਿਆ ਹੈ, ਮੈਨੂੰ ਵੀ ਚਾਹੀਦਾ ਕਿ ਉਸੇ ਤਰ੍ਹਾਂ ਦੀ ਰੀਤੀ ਨੂੰ ਇਸ ਵੇਲੇ ਵਰਤਾਂ।
ਇਮ ਵਿਚਾਰ ਕਰ ਨਿਰਣੈ ਲਹਿਓ, ਬੋਲੇ ਯਥਾ ਯੋਗ ਤੁਮ ਕਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਵਿਚਾਰ ਕਰਕੇ ਸਤਿਗੁਰਾਂ ਨੇ ਨਿਰਣਾ ਕੀਤਾ ਤੇ ਫਿਰ ਸਤਿਗੁਰੂ ਜੀ ਨੇ ਬਚਨ ਕੀਤਾ। ਕਹਿੰਦੇ ਨੇ ਯਥਾ ਯੋਗ ਤੁਮ ਕਹਿਓ, ਜਿਹੜੀ ਯਥਾ ਯੋਗ ਕਹਿਣ ਵਾਲੀ ਗੱਲ ਸੀ ਉਹ ਤੁਸੀਂ ਸਿੱਖੋ ਆਖੀ।
ਪੈਸੇ ਪੰਚ ਨਲੇਰ ਮੰਗਾਵੋ, ਸਭ ਸੰਗਤ ਕੋ ਨਿਕਟ ਬਿਠਾਵੋ।
ਸਤਿਗੁਰੂ ਜੀ ਕਹਿੰਦੇ ਨੇ ਪੰਜ ਪੈਸੇ ਤੇ ਇੱਕ ਨਾਰੀਅਲ ਤੁਸੀਂ ਮੰਗਾ ਲੋ ਤੇ ਸਾਰੀ ਸੰਗਤ ਦਾ ਇਕੱਠ ਕੀਤਾ ਜਾਵੇ।
ਭਾਰੀ ਗੁਰ ਬਿਦ ਤੈ ਜਗ ਮਾਹੀ, ਜਿਸ ਤੇ ਦੰਬੀ ਗੁਰ ਦੁਰ ਜਾਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡਾ ਭਾਰੀ ਗੁਰੂ ਦੁਨੀਆਂ ਦੇ ਵਿੱਚ ਪ੍ਰਗਟ ਹੋਵੇਗਾ, ਜਿਸ ਤੇ ਦੰਬੀ ਗੁਰ ਦੁਰ ਜਾਹੀ। ਕਹਿਣ ਤੋਂ ਪਾਵੇ ਹੈ ਕਿ ਜਿਹਦੇ ਅੱਗੇ ਸਾਰੇ ਦੇ ਸਾਰੇ ਪਖੰਡੀ ਦਬ ਜਾਣਗੇ।
ਸਿੱਖ ਹਜ਼ਾਰੋਂ ਲੱਖੋਂ ਕੋਟ, ਉਦਰੇਗੇ ਜਿਸ ਕੀਲੇ ਓਟ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਹਜ਼ਾਰਾਂ ਲੱਖਾਂ ਤੇ ਕਰੋੜਾਂ ਜਿਹੜੇ ਸਿੱਖ ਨੇ ਉਸ ਗੁਰੂ ਦੀ ਓਟ ਨੂੰ ਲੈ ਕੇ, ਉਸ ਗੁਰੂ ਦੇ ਆਸਰੇ ਨੂੰ ਲੈ ਕੇ ਤਰਨਗੇ।
ਧਰੈ ਧਰਾ ਸਮ ਧੀਰਜ ਪਾਰੀ, ਸਸ ਸੂਰਜ ਸਮ ਪਾਰੀ ਉਪਕਾਰੀ।
ਜਿਹੜੇ ਗੁਰੂ ਜੀ ਪ੍ਰਗਟ ਹੋਣਗੇ ਉਹ ਧਰਤੀ ਵਾਂਗ ਵੱਡੇ ਧੀਰਜ ਨੂੰ ਧਾਰਨ ਕਰਨ ਵਾਲੇ ਹੋਣਗੇ, ਇਸ ਤੋਂ ਇਲਾਵਾ ਚੰਦਰਮਾ ਤੇ ਸੂਰਜ ਦੇ ਵਾਂਗ ਪਰਉਪਕਾਰੀ ਹੋਣਗੇ।
ਸਿੱਖੀ ਦਿੜ ਐਸੀ ਜਗ ਕਰੈ, ਜੇ ਬੇਮੁਖ ਸਭ ਪੈਰੀ ਪਰੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਐਸੀ ਦ੍ਰਿੜ ਸਿੱਖੀ ਨੂੰ ਉਹ ਕਰਨਗੇ ਦੁਨੀਆਂ ਦੇ ਵਿੱਚ ਕਿ ਜਿੰਨੇ ਵੀ ਬੇਮੁਖ ਨੇ ਸਾਰੇ ਉਹਨਾਂ ਦੇ ਚਰਨਾਂ ਦੇ ਉੱਤੇ ਡਿੱਗਣਗੇ।
ਮਹਾ ਪ੍ਰਤਾਪ ਸਵਣ ਪਰ ਛਾਵੈ, ਕੁਛ ਤੇ ਕੁਛ ਕਰਕੇ ਦਿਖ ਰਾਵੈ।
ਬਹੁਤ ਵੱਡਾ ਜਿਹੜਾ ਪ੍ਰਤਾਪ ਹੈ ਉਹਨਾਂ ਦਾ ਸਾਰਿਆਂ ਦੇ ਉੱਤੇ ਛਾ ਜਾਏਗਾ, ਕੁਛ ਦਾ ਕੁਛ ਕਰਕੇ ਉਹ ਦੁਨੀਆਂ ਨੂੰ ਦਿਖਾ ਦੇਣਗੇ।
ਸੁਣ ਸ੍ਰੀ ਮੁਖ ਤੇ ਬਚਨ ਸੁਹਾਏ, ਸੁਣਤ ਜੇ ਸਗਰੇ ਸੀਸ ਨਿਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਨੇ ਜਿਹੜੇ ਕਿ ਸਿੱਖਾਂ ਨੂੰ ਸੁਹਾਏ ਨੇ, ਉਸ ਵੇਲੇ ਸਾਰਿਆਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਿਰ ਨਿਵਾਇਆ।
ਤਾਇ ਗਇਓ ਯਾ ਨਿਉ ਤਤਕਾਲਾ, ਪੈਸੇ ਪੰਚ ਨਰੇਲ ਬਿਸਾਲਾ।
ਦੌੜਦਾ ਹੋਇਆ ਇੱਕ ਸਿੱਖ ਗਿਆ ਹੈ ਜਿਹੜਾ ਕਿ ਪੰਜ ਪੈਸੇ ਤੇ ਨਾਰੀਅਲ ਨੂੰ ਲੈ ਕੇ ਪਹੁੰਚ ਗਿਆ।
ਕੰਚਨ ਥਾਰ ਵਿਖੈ ਧਰ ਦੀਨ, ਚੰਦਨ ਪੁਸ਼ਪ ਧੂਪ ਸ਼ੁਭ ਕੀਨ।
ਇੱਕ ਸੋਨੇ ਦੇ ਥਾਲ ਦੇ ਵਿੱਚ ਪੰਜ ਪੈਸੇ, ਇੱਕ ਨਾਰੀਅਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਚੰਦਨ ਪੁਸ਼ਪ ਧੂਪ ਸ਼ੁਭ ਕੀਨ, ਧੂਫ ਚੰਦਨ ਤੇ ਫੁੱਲ ਰੱਖੇਗਾ।
ਸੰਗਤ ਸਗਰੀ ਨਿਕਟ ਬੁਲਾਈ, ਜਿਸ ਮੈਂ ਸਿਆਣੇ ਸਿੱਖ ਸਮੁਦਾਈ।
ਸਾਰੀ ਦੀ ਸਾਰੀ ਸੰਗਤ ਦਾ ਇਕੱਠ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਇਆ ਹੈ, ਜਿਸ ਸੰਗਤ ਦੇ ਵਿੱਚ ਬਹੁਤ ਸੂਝਵਾਨ ਸਿੱਖ ਵੀ ਬੈਠੇ ਨੇ।
हाथन जोर नाथ गोरे आगे नमो करे को चरनी लागे।
हाथ जोड़ जोड़ के सारे दे सारे सतगुरां नूं नमस्कारां कर रहे ने ते सतगुरां दे चरणां दे नाल जुड़ रहे ने।
कृत की जरै मसाल अगारी अपर सुगंधन बहु महकारी।
कवि जी लिखते ने कि घ्यो दियां जिहड़ियां मशालां ने ਉਹ ਜਗਰੀਆਂ ਸਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੁਗੰਧੀਦਾਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਛਿੜਕਾ ਕੀਤਾ ਗਿਆ ਸੀ ਜਿਹਦੇ ਵਿੱਚੋਂ ਮਹਿਕਾਂ ਆ ਰਹੀਆਂ ਸਨ।
ਸਭਾ ਲਗਾਏ ਜਥੋ ਚਿਤ ਸਾਰੇ ਬੈਠੇ ਚੌਂਦਿਸ਼ ਗੁਰੂ ਪਰਵਾਰੇ।
ਸਭਾ ਲਗਾ ਕੇ ਉਚਿਤ ਜਗ੍ਹਾ ਦੇ ਉੱਤੇ ਸਾਰੇ ਹੀ ਬੈਠੇ ਸਨ। ਇਸ ਤਰ੍ਹਾਂ ਸਤਿਗੁਰਾਂ ਦੇ ਚਾਰ ਚੁਫੇਰੇ ਸਾਰੇ ਬੈਠੇ ਸਨ ਜਿਵੇਂ ਇੱਕ ਪਰਿਵਾਰ ਬੈਠਾ ਹੋਵੇ।
ਤਾਰੇ ਮੌਣ ਸਭ ਹੇਰਨ ਕਰੇ ਸਣੇ ਸਣੇ ਗੁਰ ਸਿਮਰਨ ਧਰੇ।
ਸਾਰੇ ਦੇ ਸਾਰੇ ਚੁੱਪ ਨੂੰ ਧਾਰਨ ਕਰਕੇ ਬੈਠੇ ਸਨ ਤੇ ਹੌਲੀ ਹੌਲੀ ਮੂੰਹ ਦੇ ਵਿੱਚ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਕਰ ਰਹੇ ਸਨ।
ਸ੍ਰੀ ਹਰਿ ਕ੍ਰਿਸ਼ਨ ਦਰਸ ਕੋ ਦਾਨ ਦੀਨੋ ਕੀਨ ਜਨਨ ਕਲਿਆਣ।
ਉਸ ਵੇਲੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰਸ਼ਨਾਂ ਦਾ ਜਿਹੜਾ ਦਾਨ ਹੈ ਸਾਰਿਆਂ ਨੂੰ ਦਿੱਤਾ ਹੈ ਤੇ ਮਨੁੱਖਾਂ ਦਾ ਕਲਿਆਣ ਕੀਤਾ।
ਤਾਜੇ ਉਪਰਿਅੰਕ ਤਰੇ ਗੁਰ ਪਏ ਕੁਛ ਕੋ ਆਸ ਤਰਨ ਥਿਰ ਥੀਏ।
ਉਸ ਵੇਲੇ ਸਤਿਗੁਰਾਂ ਨੇ ਪਲੰਗ ਨੂੰ ਛੱਡਿਆ ਹੈ ਤੇ ਜਿਹੜਾ ਕੁਸ਼ਾ ਦਾ ਦਬ ਦਾ ਆਸਨ ਥੱਲੇ ਵਿਛਾਇਆ ਗਿਆ ਸੀ ਉਹਦੇ ਉੱਤੇ ਆਣ ਕੇ ਬਹਿ ਗਏ।
ਕੰਚਨ ਥਾਰ ਨਿਕਟ ਕਰਵਾਇਓ ਦੇਖ ਦਾਹਿਨੋ ਹੱਥ ਉਠਾਇਓ।
ਉਹ ਜਿਹੜਾ ਸੋਨੇ ਦਾ ਥਾਲ ਹੈ ਜਿਹਦੇ ਵਿੱਚ 5 ਪੈਸੇ ਤੇ ਨਾਰੀਅਲ ਆਦਿਕ ਰੱਖਿਆ ਗਿਆ ਹੈ ਉਸ ਨੂੰ ਆਪਣੇ ਲਾਗੇ ਕਰਵਾਇਆ ਹੈ ਤੇ ਫਿਰ ਸਤਿਗੁਰਾਂ ਨੇ ਆਪਣੇ ਸੱਜੇ ਹੱਥ ਨੂੰ ਉੱਚਾ ਉਠਾਇਆ।
ਮ੍ਰਿਦਲ ਮਨੇਂਦ ਕਮਲ ਕੇ ਜੋਏ ਪ੍ਰੇਰਨ ਕਰਿਓ ਪਿਖੈ ਗਨ ਸੋਏ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰਾਂ ਦਾ ਹਸਤ ਕਮਲ ਕਮਲ ਦੇ ਵਾਂਗ ਕੋਮਲ ਹੈ ਉਸ ਨੂੰ ਸਤਿਗੁਰਾਂ ਨੇ ਪ੍ਰੇਰਿਆ ਹੈ ਉੱਚਾ ਚੁੱਕਿਆ ਹੈ ਸਾਰਿਆਂ ਨੇ ਦੇਖਿਆ।
ਪੈਸੇ 5 ਉਠਾਵਨ ਕਰੇ ਸਿਰੀ ਫਲ ਸਾਥ ਹਾਥ ਮੈਂ ਤਰੇ।
ਉਹ ਜਿਹੜਾ 5 ਸੀ 5 ਪੈਸੇ ਸਤਿਗੁਰਾਂ ਨੇ ਉਸ ਹਸਤ ਕਮਲ ਦੇ ਨਾਲ ਚੁੱਕੇ ਨੇ ਤੇ ਨਾਲੇ ਉਹ ਜਿਹੜਾ ਨਾਰੀਅਲ ਸੀ ਉਹਨੂੰ ਵੀ ਆਪਣੇ ਹੱਥ ਦੇ ਵਿੱਚ ਲੈ ਲਿਆ।
ਕੀਨ ਮੰਡਲਾ ਕ੍ਰਿਤ ਤ੍ਰੈ ਵਾਰੀ ਧਰੋ ਸੋ ਧਿਆਨ ਪ੍ਰਕਰਮਾ ਤਾਰੀ।
ਹੱਥ ਗੋਲਕਾਰ 3 ਵਾਰੀ ਉਹਨਾਂ ਨੇ ਘੁਮਾਇਆ ਹੈ ਜਿਸ ਤਰ੍ਹਾਂ ਕਿ ਪ੍ਰਕਰਮਾ ਕੀਤੀਆਂ ਜਾਂਦੀਆਂ ਨੇ। ਕਵੀ ਜੀ ਲਿਖਦੇ ਨੇ ਧਰਿਓ ਸੋ ਧਿਆਨ ਪ੍ਰਕਰਮਾ ਤਾਰੀ। ਧਿਆਨ ਦੇ ਵਿੱਚ ਹੀ ਸਤਿਗੁਰਾਂ ਨੇ 3 ਪ੍ਰਕਰਮਾਂ ਵੀ ਕੀਤੀਆਂ।
ਲੇਪਣ ਕਰੀ ਭੂਮ ਜਹ ਪਾਵਨ ਨਿਜ ਕਰ ਤੇ ਤਹ ਕਰੇ ਟਿਕਾਵਨ।
ਜਿਸ ਭੂਮੀ ਨੂੰ ਬੜਾ ਲਿੰਬਿਆ ਸਵਾਰਿਆ ਗਿਆ ਸੀ ਪਵਿੱਤਰ ਕੀਤਾ ਗਿਆ ਸੀ ਉਸ ਉੱਤੇ ਨਿਜ ਕਰ ਤੇ ਤਹ ਕਰੇ ਟਿਕਾਵਨ। ਇਹ ਜਿਹੜੀਆਂ ਚੀਜ਼ਾਂ ਨੇ ਸਤਿਗੁਰਾਂ ਨੇ ਉਸ ਜਗ੍ਹਾ ਦੇ ਉੱਤੇ ਟਿਕਾ ਦਿੱਤੀਆਂ।
ਹਾਥ ਜੋਰ ਪੁਨ ਬੰਧਨ ਠਾਨੀ ਨੇਤਰ ਉਗਾਰ ਕਹੀ ਮੁਖ ਬਾਣੀ।
ਉਹ ਸਾਰੀਆਂ ਚੀਜ਼ਾਂ ਉਥੇ ਟਿਕਾ ਕੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕਰ ਦਿੱਤੀ ਹੈ। ਹੁਣ ਸੰਗਤ ਦੇਖ ਰਹੀ ਹੈ ਕਿ ਧਰਤੀ ਦੇ ਉੱਤੇ ਇਹਨਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਅਰਪਣ ਕੀਤੀਆਂ ਨੇ ਪਰ ਜੀਵਤ ਗੁਰੂ ਤੇ ਕੋਈ ਸਾਹਮਣੇ ਦਿਸਦਾ ਨਹੀਂ ਹੈ। ਕਿਨੂੰ ਗੁਰਿਆਈ ਮਿਲ ਰਹੀ ਹੈ ਪਰ ਸਤਿਗੁਰੂ ਜੀ ਜੋ ਕਰ ਰਹੇ ਨੇ ਉਸ ਨੂੰ ਸਾਰੇ ਸਿੱਖ ਹੈਰਾਨੀ ਦੇ ਨਾਲ ਦੇਖ ਰਹੇ ਨੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਗੁਰਿਆਈ ਦੇ ਰਹੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਦੋਂ ਅੰਗਰੇਜ਼ ਦੀਆਂ ਸਖਤੀਆਂ ਦਾ ਜ਼ੋਰ ਸੀ ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਲਾਵਾਂ ਨੇ ਉਹ ਥੰਮ ਦੇ ਦੁਆਲੇ ਗੇੜੇ ਦੇ ਕੇ ਹੀ ਦਵਾ ਦਿੱਤੀਆਂ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ ਕਿ ਮਰਜ਼ਾਦਾ ਭਾਵੇਂ ਇਹ ਨਹੀਂ ਹੈ ਪਰ ਜੋ ਸਤਿਗੁਰੂ ਕਹਿੰਦਾ ਹੈ ਉਹੀ ਮਰਜ਼ਾਦਾ ਹੈ। ਉਸੇ ਤਰ੍ਹਾਂ ਹੀ ਆਨੰਦ ਵੀ ਹੋ ਜਾਇਆ ਕਰਦਾ। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਰੀਰ ਨੂੰ ਛੱਡਿਆ ਤੇ ਉਦੋਂ ਸਤਿਗੁਰਾਂ ਨੇ ਕਿਹੜੇ 5 ਪੈਸੇ ਤੇ ਨਾਰੀਅਲ ਰੱਖ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਿੱਤੀ ਸੀ। ਸਤਿਗੁਰੂ ਜੀ ਕਹਿ ਦੇਣ, ਉਸੇ ਤਰ੍ਹਾਂ ਵੀ ਗੁਰਿਆਈ ਹੋ ਜਾਂਦੀ। ਜੇਕਰ ਮਰਿਆਦਾ ਪੂਰਾ ਕਰਨ ਦਾ ਸਮਾਂ ਹੋਵੇ ਤੇ ਮਰਿਆਦਾ ਨੂੰ ਪੂਰਾ ਕਰਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮਨਾਮੇ ਦੇ ਵਿੱਚ ਲਿਖ ਕੇ ਭੇਜ ਦਿੱਤਾ ਕਿ ਇਹ ਸਿਰ ਕਰਤਾ ਹੈ ਬੁੱਧ ਸਿੰਘ, ਇਹਦਾ ਨਾਮ ਹੈ ਹਰੀ ਸਿੰਘ, ਰੱਖ ਦੇਣਾ। ਤੇ ਕਿਹੜੀ ਸਤਿਗੁਰਾਂ ਨੇ ਪ੍ਰਗਟ ਰੂਪ ਦੇ ਵਿੱਚ ਗੁਰਿਆਈ ਦਿੱਤੀ ਸੀ, ਕਿਹੜੇ 5 ਪੈਸੇ ਤੇ ਨਾਰੀਅਲ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ ਸਨ, ਭਾਵ ਕਿ ਬਿਲਕੁਲ ਨਹੀਂ, ਹੁਕਮ ਲਿਖ ਕੇ ਭੇਜ ਦਿੱਤਾ। ਮੇਰਾ ਸਿਰ ਕਹਿਣ ਤੋਂ ਭਾਵ ਹੈ ਕਿ ਗੁਰੂ ਜੋ ਕਰਦਾ ਜਦੋਂ ਵੀ ਕਰਦਾ ਉਹ ਸੱਚਾ ਹੀ ਹੁੰਦਾ ਤੇ ਉਹ ਠੀਕ ਹੀ ਹੁੰਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਕੌਤਕ ਵਰਤਾਇਆ, ਨੇਤਰ ਉਗਾਰ ਕਹੀ ਮੁਖ ਬਾਣੀ, ਅੱਖਾਂ ਨੂੰ ਚੰਗੇ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਖੋਲਿਆ ਤੇ ਫਿਰ ਸਤਿਗੁਰਾਂ ਨੇ ਇਹ ਵਚਨ ਕੀਤਾ। ਕਹਿੰਦੇ ਨੇ ਬਾਬਾ ਬਸੈ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤਾ ਕਿ ਬਾਬਾ ਵਸਦਾ ਹੈ ਬਕਾਲੇ ਪਿੰਡ ਦੇ ਵਿੱਚ, ਜਿਹੜਾ ਕਿ ਗੁਰੂ ਬਣਿਆ ਹੈ ਤੇ ਸੰਗਤ ਸਾਰੀ ਨੂੰ ਆਪੇ ਹੀ ਸੰਭਾਲੇਗਾ। ਇਸ ਜਗ੍ਹਾ ਦੇ ਉੱਤੇ ਇਸ ਦੇ ਪ੍ਰਥਾਏ ਸੰਪਾਦਕ ਨੇ 2-4 ਸਤਰਾਂ ਲਿਖੀਆਂ ਨੇ। ਸੰਪਾਦਕ ਜੀ ਇਸ ਤਰੀਕੇ ਦੇ ਨਾਲ ਲਿਖਦੇ ਨੇ, ਸੰਪਾਦਕ ਜੀ ਲਿਖਦੇ ਨੇ ਇਹ ਖਿਆਲ ਕਰਨਾ ਕਿ ਗੁਰੂ ਹਰਿਕ੍ਰਿਸ਼ਨ ਜੀ ਨੇ ਜੋ ਵਾਕ ਕਹੇ ਹਨ ਉਹ ਅਨੁਚਿਤ ਹਨ, ਸਾਫ ਨਾਮ ਕਿਉਂ ਨਾ ਕਿਹਾ ਠੀਕ ਨਹੀਂ। ਬਕਾਲੇ ਦੇ ਵਿੱਚ ਉਦੋਂ ਕੋਈ ਵੀ ਹੋਰ ਸੋਢੀ ਨਹੀਂ ਸਨ ਰਹਿੰਦੇ ਅਤੇ ਕੋਈ ਐਸਾ ਸੰਬੰਧੀ ਗੁਰੂ ਹਰਿਕ੍ਰਿਸ਼ਨ ਜੀ ਦਾ ਨਹੀਂ ਸੀ ਰਹਿੰਦਾ ਜੋ ਰਿਸ਼ਤੇ ਦੇ ਵਿੱਚ ਉਹਨਾਂ ਦਾ ਬਾਬਾ ਆ ਟੁੱਕੇ। ਇੱਕੋ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਬਾਬੇ ਸ੍ਰੀ ਗੁਰਦਿੱਤਾ ਜੀ ਦੇ ਭਰਾ ਵਸਦੇ ਸਨ, ਸਾਖ ਦੇ ਵਿੱਚ ਵੱਡੇ ਤੇ ਅੱਗੋਂ ਗੁਰੂ ਬਣਨ ਕਰਕੇ ਤੇ 6ਵੇਂ ਗੁਰਾਂ ਦੇ ਬਖਸ਼ੇ ਹੋਏ ਗੁਰਪਦ ਦੇ ਮਾਲਕ ਹੋਣ ਦੇ ਵਰ ਦੇ ਨਾਲ ਵਰੇ ਹੋਏ ਹੋਣ ਕਰਕੇ ਉਹਨਾਂ ਨੇ ਅਦਬ ਦੇ ਨਾਲ ਬਾਬਾ ਬਕਾਲੇ ਕਿਹਾ ਹੈ। ਇਹ ਵਾਕ ਸੁਣ ਕੇ 22 ਮੰਜੀਆਂ ਲਾ ਕੇ ਸੋਢੀ ਉੱਥੇ ਕਰਤਾਰਪੁਰ ਕੋਠੇ ਆਦਿ ਥਾਵਾਂ ਤੋਂ ਮਗਰੋਂ ਜਾ ਬੈਠੇ ਸਨ। ਜਿਸ ਵੇਲੇ ਆਪ ਨੇ ਵਾਕ ਕਹੇ ਸਨ ਉਸ ਵੇਲੇ ਉੱਥੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਤੋਂ ਬਾਬਾ ਕਹਿਲਾਉਣ ਦੇ ਅਧਿਕਾਰੀ ਹੀ ਵਸਦੇ ਸਨ, ਹੋਰ ਕੋਈ ਵੀ ਸੋਢੀ ਐਸਾ ਨਹੀਂ ਸੀ ਵਸਦਾ ਜੋ ਉਹਨਾਂ ਦਾ ਬਾਬਾ ਕਹਿਲਾ ਸਕੇ। ਸੋ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਵਾਕ ਬਿਲਕੁਲ ਅਨੁਚਿਤ ਨਹੀਂ ਸਨ, ਭਾਵ ਕਿ ਜੋ ਸਤਿਗੁਰਾਂ ਨੇ ਆਖਿਆ ਹੈ ਉਚਿਤ ਹੈ। ਸੰਪਾਦਕ ਜੀ ਨੇ ਇਹ ਵਚਨ ਕੀਤਾ ਕਿ ਜਿਹੜੀਆਂ 22 ਮੰਜੀਆਂ ਲੱਗੀਆਂ ਨੇ ਉਹ ਤੇ ਬਾਅਦ ਦੇ ਵਿੱਚ ਲੱਗੀਆਂ ਨੇ। ਜਦੋਂ ਸਤਿਗੁਰੂ ਹਰਿਕ੍ਰਿਸ਼ਨ ਨੇ ਬਾਬਾ ਬਕਾਲੇ ਆਖਿਆ ਸੀ ਉਸ ਵੇਲੇ ਸਿਰਫ ਸਤਿਗੁਰੂ ਤੇਗ ਬਹਾਦਰ ਜੀ ਉੱਥੇ ਵਸਦੇ ਸਨ, ਜਿਹੜੇ ਕਿ ਰਿਸ਼ਤੇਦਾਰੀ ਦੇ ਹਿਸਾਬ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਬਾਬੇ ਲੱਗਦੇ ਸਨ, ਕਿਉਂਕਿ ਗੁਰਦਿੱਤਾ ਜੀ ਦੇ ਭਰਾ ਸਨ ਤੇ ਗੁਰਦਿੱਤਾ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਸਨ, ਇਸ ਕਰਕੇ ਦਾਦੇ ਦੇ ਭਰਾ ਲੱਗਦੇ ਸਨ। ਇਸ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਾਬਾ ਸ਼ਬਦ ਆਖਿਆ ਸੀ। ਜਿਹੜਾ ਬਾਅਦ ਦੇ ਵਿੱਚ 22 ਮੰਜੀਆਂ ਦਾ ਰੌਲਾ ਹੈ ਇਹ ਸਤਿਗੁਰਾਂ ਦੇ ਬਚਨ ਸੁਣਨ ਤੋਂ ਬਾਅਦ ਦੀ ਗੱਲ ਹੈ। ਇਮ ਸੁਣਾਏ ਸਭ ਹਿੰਨ ਸੋ ਕਹਿਓ, ਸਿੱਖਣ ਔਰ ਨਿਸ਼ਚੈ ਤਬ ਲਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਸਤਿਗੁਰਾਂ ਨੇ ਸਾਰਿਆਂ ਨੂੰ ਬਚਨ ਸੁਣਾਇਆ, ਸਿੱਖਣ ਔਰ ਨਿਸ਼ਚੈ ਤਬ ਲਹਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਾਰਿਆਂ ਸਿੱਖਾਂ ਨੇ ਨਿਸ਼ਚਾ ਕੀਤਾ।
ਨਹੀਂ ਨਾਮ ਲੀ ਨਸ ਤਿਸ ਬੇਰਾ, ਤਉ ਲਖਿਓ ਸਭ ਗੁਰੂ ਬਡੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭਾਵੇਂ ਕਿ ਪ੍ਰਗਟ ਰੂਪ ਦੇ ਵਿੱਚ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਤੇਗ ਬਹਾਦਰ ਜੀ ਦਾ ਨਾਂ ਨਹੀਂ ਲਿਆ, ਤਉ ਲਖਿਓ ਸਭ, ਤਾਂ ਵੀ ਸਾਰਿਆਂ ਨੇ ਜਾਣ ਲਿਆ ਗੁਰੂ ਵੱਡਾ।
ਬਿਦ ਆਪ ਛਪਿਓ ਨਹੀਂ ਰਹਿ, ਇਮ ਵਿਚਾਰ ਕਰ ਕੋਈ ਨਾ ਕਹਿ।
ਸਾਰੀ ਸੰਗਤ ਨੇ ਇਹੀ ਵਿਚਾਰ ਕੀਤੀ ਹੈ ਕਿ ਗੁਰੂ ਵੱਡਾ ਹੈ, ਜਿਹੜਾ ਕਿ ਆਪਣੇ ਆਪ ਹੀ ਪ੍ਰਗਟ ਹੋ ਜਾਏਗਾ, ਗੁਰੂ ਕਦੇ ਛੁਪਿਆ ਰਹਿ ਨਹੀਂ ਸਕਦਾ। ਇਸ ਤਰ੍ਹਾਂ ਦੀ ਵਿਚਾਰ ਸਾਰਿਆਂ ਨੇ ਕੀਤੀ ਹੈ, ਕੋਈ ਨਾ ਕਹੇ। ਕਵੀ ਜੀ ਲਿਖਦੇ ਨੇ ਕਿਸੇ ਨੇ ਸਤਿਗੁਰਾਂ ਦੇ ਨਾਂ ਬਾਰੇ ਨਹੀਂ ਪੁੱਛਿਆ।
ਸਭ ਕੀ ਇੱਛਾ ਪੂਰਨ ਕਰੀ, ਗਰੀਬ ਨਿਵਾਏ ਨਮਰਤਾ ਧਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਇੱਛਾ ਨੂੰ ਪੂਰਾ ਕਰ ਦਿੱਤਾ ਹੈ। ਸਾਰਿਆਂ ਨੇ ਧੌਣਾ ਚੁਕਾ ਕੇ ਨਿਮਰਤਾ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕੀਤੇ।
ਨਮੋ ਕਰ ਸਭ ਆਦ ਮਸੰਦ ਤਾਰੇ ਸ਼ੋਕ ਔਰ ਅਦਕ ਆਨੰਦ।
ਸਾਰੇ ਦੇ ਸਾਰੇ ਜਿਹੜੇ ਸਿੱਖ ਨੇ ਤੇ ਸਾਰੇ ਦੇ ਸਾਰੇ ਜਿਹੜੇ ਮਸੰਦ ਨੇ ਉਹ ਸਤਿਗੁਰਾਂ ਨੂੰ ਨਮਸਕਾਰਾਂ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਧਰੇ ਸ਼ੋਕ ਔਰ ਆਦਿਕ ਆਨੰਦ। ਇੱਕ ਪਾਸੇ ਤੇ ਸਤਿਗੁਰਾਂ ਨੇ ਸਰੀਰ ਨੂੰ ਛੱਡਣਾ ਹੈ, ਉਸ ਗੱਲ ਦਾ ਸੋਗ ਹੈ, ਤੇ ਦੂਸਰੇ ਪਾਸੇ ਵੱਡਾ ਆਨੰਦ ਹੈ ਕਿ ਸਤਿਗੁਰਾਂ ਨੇ ਗੁਰਿਆਈ ਕਿਸੇ ਜੀਵਤ ਦੇ ਹਵਾਲੇ ਕਰ ਦਿੱਤੀ।
ਕਰੇ ਉਹ ਕਮ ਸਤ ਗੁਰ ਟਿਗ ਦਾਸ ਅਵ ਸੰਗਤ ਕੀ ਪੂਰਨ ਆਸ।
ਉਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਇਸ ਵੇਲੇ ਸਾਰੀਆਂ ਸੰਗਤਾਂ ਦੀ ਜਿਹੜੀ ਆਸ਼ਾ ਹੈ ਉਹ ਅਸੀਂ ਪੂਰਨ ਕਰ ਦਿੱਤੀ।
ਕਹੋ ਸਵਣ ਸੋ ਪੌਰ ਅਗਾਰੀ ਥਿਰੋ ਕਰੋ ਸਤਨਾਮ ਉਚਾਰੀ।
ਸਤਿਗੁਰੂ ਜੀ ਆਪਣੇ ਨਿਕਟਵਰਤੀ ਦਾਸ ਨੂੰ ਕਹਿੰਦੇ ਨੇ ਕਿ ਸਾਰਿਆਂ ਨੂੰ ਸੁਣਾ ਕੇ ਕਹਿ ਦੇਵੋ ਕਿ ਸਾਰੇ ਦੇ ਸਾਰੇ ਬਾਹਰ ਪੌੜ ਦੇ ਕੋਲ ਲਾਗੇ ਜਾ ਕੇ ਖਲੋ ਜਾਣ ਤੇ ਉੱਥੇ ਖੜੇ ਹੋ ਕੇ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਨ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ। ਸੋ ਸਤ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਆ ਜਿਸ ਡਿਠਿਆ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਦਾਵਾ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।